ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹੱਥ 11ਵਾਂ ਅਧਿਆਈ ਆਰੰਭ ਸੋਰਠਾ ਰੁਦਰ ਅਧਿਆਇ ਬਜਾਰ ਅਦਨਾ ਨਿੰਦ ਹੈ ਨਾਰ ਕੋ ਚਾਰ ਸਲੋਕ ਉਚਾਰ ਜਾਤੇ ਤਜੇ ਉਦਾਰ ਤੀਯ ਰੁਦਰਾ ਧਿਆਏ ਮਜਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਦੇ ਨਾਲ 10 ਅਧਿਆਏ ਵਿਰਾਗ ਸ਼ਤਕ ਦੇ ਹੋ ਚੁੱਕੇ ਆ। ਅੱਜ 11ਵਾਂ ਅਧਿਆਏ ਜਿਹੜਾ ਹੈ ਉਹਦੀ ਆਪਾਂ ਵਿਚਾਰ ਕਰਾਂਗੇ। ਸੋ ਹੋਰ ਵਿਚਾਰਾਂ ਨੂੰ ਵਿਸ਼ਰਾਮ ਦਿੰਦਿਆਂ ਹੋਇਆਂ 11ਵੇਂ ਅਧਿਆਏ ਦੀ ਵਿਚਾਰ ਕਰੀਏ। ਇੱਕ ਜੋ ਅਦਵੈ ਸਰੂਪ ਪਰਮਾਤਮਾ ਹੈ, ਓਅੰਕਾਰ ਸਰਬ ਦਾ ਪ੍ਰਕਾਸ਼ਕ, ਸਤਿਗੁਰ ਦੀ ਕਿਰਪਾ ਦੇ ਪ੍ਰਸਾਦ ਦੀ ਕਿਰਪਾ ਦੇ ਨਾਲ ਉਸਦੀ ਪ੍ਰਾਪਤੀ ਹੈ। ਅੱਥ ਹੁਣ 11ਵਾਂ ਅਧਿਆਏ ਆਰੰਭ ਕਰਦੇ ਹਾਂ। ਸੋਰਠਾ ਛੰਦ ਹੈ ਰੁਦਰਾ ਧਿਆਏ ਮਜਾਰ। ਰੁਦਰ ਨਾਮ ਸ਼ਿਵ ਜੀ ਦਾ, ਸ਼ਿਵ ਜੀ 11 ਹੈ, ਇਸ ਕਰਕੇ ਰੁਦਰਾ ਦਾ ਅਰਥ ਕਰਨਾ 11। 11ਵੇਂ ਅਧਿਆਏ ਦੇ ਮਜਾਰ ਵਿੱਚ ਅਦਨਾ ਨਿੰਦ ਹੈ ਨਾਰ ਕੋ ਕਹਿੰਦੇ, ਅਦਨਾ ਅਰਥ ਹੁੰਦਾ ਹੁਣ ਜਾਂ ਇਸ ਵੇਲੇ ਜਾਂ ਅੱਜ ਕੱਲ੍ਹ। ਇੱਥੇ ਅਦਨਾ ਦਾ ਅਰਥ ਕਰਨਾ ਹੁਣ, ਹੁਣ ਨਿੰਦ ਹੈ ਨਾਰ ਕੋ, ਨਾਰ ਕੋ ਕਹੀਏ ਇਸਤਰੀ ਨੂੰ, ਨਿੰਦ ਹੈ ਨਿੰਦਾ ਗਈ। ਹੁਣ 11ਵੇਂ ਅਧਿਆਏ ਵਿੱਚ ਇਸਤਰੀ ਦੀ ਨਿੰਦਾ ਕਰਦੇ ਹਾਂ। ਚਾਰ ਸਲੋਕ ਉਚਾਰ ਕਰਕੇ ਯਾ ਤੇ ਤਜੇ ਉਦਾਰਤੀ, ਯਾ ਤੇ ਕਹੀਏ ਜਿਸ ਕਰਕੇ, ਜਿਹੜੇ ਉਦਾਰ ਭਲੇ ਪੁਰਸ਼ ਆ ਉਹ ਤੀ ਕਹੀਏ ਇਸਤਰੀ ਦਾ ਜਿਹੜਾ ਹੈ ਤਜੇ ਕਹੀਏ ਤਿਆਗ ਕਰ ਦੇਣ, ਜਿਸ ਕਰਕੇ ਭਲੇ ਪੁਰਸ਼ ਇਸਤਰੀ ਦਾ ਤਿਆਗ ਕਰ ਦੇਣ। ਇਸਤਰੀ ਨੂੰ ਸਾਰੇ ਕਾਰਨਾਂ ਦੀ ਜੜ ਇਹਦੇ ਵਿੱਚ ਪਰਥਰੀ ਜੀ ਦੱਸਣਗੇ, ਜਿਵੇਂ ਉਹਨਾਂ ਨੂੰ ਲੱਗਦਾ ਹੈ। ਅਤੇ ਹੁਣ ਇੱਥੇ ਇਹ ਵੀ ਪ੍ਰਸ਼ਨ ਖੜਾ ਹੁੰਦਾ ਵਾ ਵੀ ਵੇਖੋ, ਨਿੰਦਾ ਭਲੀ ਕਿਸੇ ਦੀ ਨਾ ਹੀ, ਨਿੰਦਾ ਤਾਂ ਬਹੁਤ ਮਾੜੀ ਹੈ, ਫਿਰ ਕਿਉਂ ਨਿੰਦਦੇ ਹੋ? ਉਹ ਉੱਤਰ ਤਾਂ ਦਿੰਦੇ ਵੀ ਕਹਿੰਦੇ ਆ ਵੀ ਨਿੰਦਣ ਦਾ ਕੋਈ ਕਾਰਨ ਨਹੀਂ ਹੈ, ਨਿੰਦਣ ਦਾ ਕਾਰਨ ਇੰਨਾ ਹੀ ਆ ਵੀ ਮੁਕਤੀ ਦੇ ਸਾਧਨਾ ਵਿੱਚ ਜੋ ਡੱਕਾ ਇਹ ਪਾ ਦਿੰਦੀ ਹੈ, ਰੋਗ ਲਾ ਦਿੰਦੀ ਹੈ। ਬਿਲਕੁਲ ਉਂਝਦੇ ਜੇ ਪਰਮੇਸ਼ਰ ਦੀ ਕਿਰਪਾ ਹੋ ਜਾਵੇ ਤਾਂ ਚਲੋ ਇਸ ਮੰਡਲੀ ਵਿੱਚ ਬੈਠਿਆਂ ਵੀ ਕੁਝ ਨਹੀਂ ਹੁੰਦਾ, ਪਰ ਬਹੁਤਾ ਜਿੰਨਾ ਚਿਰ ਆਪਾਂ ਕੱਚੀ ਅਵਸਥਾ ਦੇ ਹੁੰਦੇ ਹਾਂ ਨਾ, ਮਾਲਕ ਕਿੰਨਾ ਪਾਠ ਕਰ ਰਹੇ ਹੋਈਏ, ਜਦੋਂ ਹੀ ਸੁੰਦਰ ਸਰੂਪ ਵੱਲ ਨਿਗਾਹ ਗਈ ਤਾਂ ਸਾਰਾ ਜਪਤਾ ਭੰਗ ਹੋ ਜਾਂਦਾ। ਉਸ ਅਵਸਥਾ ਨੂੰ ਲੈ ਕਰਕੇ, ਉਸ ਅਵਸਥਾ ਦਾ ਬਿਆਨ ਕਰਦੇ ਜੋ ਮੁਕਤੀ ਦੇ ਸਾਧਨਾਂ ਵਾਸਤੇ ਯਤਨ ਕਰਦੇ ਆ ਨਾ, ਆਪਣੀ ਕੋਸ਼ਿਸ਼ ਕਰਦੇ ਵਿਰਾਗੀ ਹੋਣ ਦੀ, ਉਹਨਾਂ ਦੇ ਸੰਬੰਧ ਵਿੱਚ ਹੀ ਲਿਖ ਰਹੇ ਆ। ਉਹਦਾ ਉਂਝ ਤਾਂ ਗੁਰੂ ਮਹਾਰਾਜ ਨੇ ਬਹੁਤ ਮਹਾਨ ਸਿੱਖਿਆ ਦਿੱਤੀ ਹੈ ਕਿ ਜੇ ਵੇਖੋ ਜੋ ਪਰਮਾਤਮਾ ਨੇ ਪੈਦਾ ਕੀਤਾ ਕੋਈ ਨਹੀਂ ਮਾੜਾ ਹੁੰਦਾ। ਅਤੇ ਇਹ ਤਾਂ ਸਾਡੀ ਅਵਸਥਾ ਦੀ ਗੱਲ ਆ, ਉਸ ਕੱਚੀ ਅਵਸਥਾ ਦੀ ਸਮਝ ਲਓ ਬਿਆਨ ਹੈ, ਬਿਆਨ ਇੱਥੇ ਭਰਤਰੀ ਮਹਾਰਾਜ ਕਰ ਰਹੇ ਹੈ ਵੀ ਇਸ 11ਵੇਂ ਅਧਿਆਏ ਦੇ ਵਿੱਚ ਅਦਨਾ ਕਹੀਏ ਹੁਣ ਅਸੀਂ ਨਿੰਦਿਆ ਕਰਾਂਗੇ ਇਸਤਰੀ ਦੀ, ਅਤੇ ਚਾਰ ਸਲੋਕ ਉਚਾਰਾਂਗੇ ਵੀ ਜਿਸ ਕਰਕੇ ਜਿਹੜੇ ਸ੍ਰੇਸ਼ਟ ਪੁਰਸ਼ ਭਲੇ ਪੁਰਸ਼ ਆ ਇਸਤਰੀ ਦਾ ਤਿਆਗ ਕਰਨ। ਅੱਗੇ ਇੱਕ ਬਿੱਤ ਉਚਾਰ ਰਹੇ ਹੈ, ਮਾਸ ਗ੍ਰੰਥ ਕੁੰਚਨ ਕੋ ਕੰਚਨ ਕੇ ਕੁੰਭ ਕਹੇ। ਕਾਮੀ ਪੁਰਸ਼ ਹੋ ਜਾਂਦਾ ਜਦੋਂ ਉਹ ਕਾਮੀ ਪੁਰਸ਼ ਮਾਸ ਦੀਆਂ ਜਿਹੜੀਆਂ ਗ੍ਰੰਥ ਕਹੀਏ ਗੰਢਾਂ ਹੈ, ਉਹ ਗੰਢਾਂ ਰੂਪ ਕੁੰਚਨ ਕੋ ਅਸਥਰਾਂ ਨੂੰ ਕੰਚਨ ਕੇ ਜਿਹੜੇ ਸੋਨੇ ਦੇ ਕੁੰਭ ਕਹੀਏ ਘੜੇ ਕਹਿ ਕਹਿੰਦਾ ਹੈ, ਕਹਿੰਦਾ ਇਹ ਸੋਨੇ ਦੇ ਘੜੇ ਹੈ। ਕਾਮੀ ਹੋਇਆ ਸੋਮ ਸਮ ਮੁੱਖ ਕਾਫ ਧਾਮ ਕੋ ਉਚਾਰੇ ਹੈ। ਫਿਰ ਜਿਹੜਾ ਮੁੱਖ ਆ ਉਹ ਕਾਫ ਕਹੀਏ ਬਲਗਮ ਦਾ ਘਰ ਆ, ਧਾਮ ਕਹੀਏ ਘਰ, ਬਲਗ ਮੁੱਖ ਕਫ ਦਾ ਬਲਗਮ ਦਾ ਘਰ ਆ। ਪਰ ਕਾਮੀ ਪੁਰਸ਼ ਸੋਮ ਸਮ ਚੰਦਰਮਾ ਦੇ ਸਮਾਨ ਉਸ ਮੁੱਖ ਨੂੰ ਉਚਾਰੇ ਹੈ ਕਹੀਏ ਕਹਿੰਦੇ ਹੈ। ਕਹਿੰਦੇ ਤੇ ਚੰਦਰਮਾ ਦਾ ਮੁੱਖ ਹੀ ਆ ਇੱਡਾ ਸੁੰਦਰ, ਉਸ ਕਾਮ ਦੀ ਵਾਸ਼ਨਾ ਕਰਕੇ ਨਹੀਂ, ਸਰੀਰ ਹੀ ਹੈ ਨਾ, ਸਰੀਰ ਦੇ ਉਤਲੀ ਚਮੜੀ ਦੇ ਥੱਲੇ ਵੇਖੋ ਸਾਡਾ ਕੀ ਹਾਲ ਆ। ਜਦੋਂ ਆਪਣੇ ਕੋਈ 60 ਫਿੱਟ ਲੱਗਦੀ ਚੰਪਾ ਕਲੀ ਕੇ ਸਮਾਨ ਦਾਰਮ ਕੇ ਦਾਨੇ ਭਾਨੇ। ਫਿਰ ਹੋਰ ਪ੍ਰਮਾਣ ਦਿੰਦੇ ਆ ਕਿ ਜੋ ਕਾਮ ਕਰਕੇ ਦੀਵਾਨੇ ਪਾਗਲ ਹੋ ਜਾਂਦੇ ਆ ਉਹ ਪੁਰਸ਼ ਕੀ ਕਹਿੰਦੇ ਆ, ਚੰਪਾ ਕਲੀ ਜਿਹੜੀ ਚੰਬੇ ਦੀਆਂ ਕਲੀਆਂ ਉਹਦੇ ਸਮਾਨ, ਅਤੇ ਜਾਂ ਦਾਰਮ, ਦਾਰਮ ਭਾਵ ਨਾਰ, ਅਨਾਰ ਦੇ ਦਾਣੇ, ਉਹ ਦਾਰਮ ਨਾਮ ਅਨਾਰ ਦਾ, ਨਾਰ ਦੇ ਦਾਣਿਆਂ ਸਮਾਨ ਭਣੇ ਗਏ ਕਹਿੰਦੇ ਆ ਕਿਹਨਾਂ ਨੂੰ, ਹਾਡਣ ਕੀ ਦਾਂਤ ਪਾਤ ਕੋ ਦੀਵਾਨੇ ਸਾਰੇ ਹੈ। ਜੋ ਹੈ ਸਾਰੇ ਦੇ ਸਾਰੇ ਦੀਵਾਨੇ ਪਾਗਲ ਹੋ ਗਏ ਆ ਨਾ, ਉਹ ਹੱਡਾਂ ਦੇ ਜਿਹੜੇ ਹੱਡੀਆਂ ਦੇ ਦੰਦ ਆ, ਉਹ ਦੰਦਾਂ ਦੀਆਂ ਪਾਂਦ ਕੇ ਪੰਕਤੀਆਂ ਨੂੰ ਜਿਹੜੇ ਕਹਿੰਦੇ ਕਹਿੰਦੇ ਵੀ ਚੰਬੇ ਦੇ ਕਲੀਆਂ ਸਮਾਨ ਆ, ਐਡੇ ਸੁੰਦਰ ਆ। ਨਹੀਂ ਨਹੀਂ, ਕੋਈ ਕਹਿੰਦਾ ਅਨਾਰ ਦੇ ਦਾਣਿਆਂ ਸਮਾਨ ਆ। ਐਵੇਂ ਹੱਡ ਦੀਆਂ ਜਿਹੜੀਆਂ ਦਾਂਤ ਦੰਦੀਆਂ ਆ, ਉਹਦੀ ਦੰਦੀਆਂ ਦੀ ਪਾਂਦ ਕੋ ਗਈ ਪੰਕਤੀਆਂ ਨੂੰ ਦੀਵਾਨੇ ਜਿਹੜੇ ਆ ਪਾਗਲ ਹੋ ਗਏ ਕੰਮ ਕਰਕੇ, ਉਹ ਇਸ ਤਰ੍ਹਾਂ ਭਨੇ ਕਹਿੰਦੇ ਆ ਵੀ ਚੰਪਾ ਕਲੀ ਦੇ ਸਮਾਨ ਹੈ ਦੰਦ, ਨਹੀਂ ਕਹਿੰਦੇ ਅਨਾਰ ਦੇ ਦਾਣੇ ਸਮਾਨ ਆ। ਇਸ ਤਰ੍ਹਾਂ ਉਹ ਸਿਫਤਾਂ ਕਰਦੇ ਆ। ਹੋਰ ਸੁਣੋ, ਕਹਿੰਦੇ ਹੈ ਇਸਤਰੀ ਦਾ ਰੂਪ ਮੈਂ ਦੱਸਦਾ ਸਰੀਰ ਪੱਖੋਂ, ਮੂਤਰ ਮੂਤਰ ਪ੍ਰਿਗੀ ਜੰਗਣ ਕੀ ਸੰਗਣੀ ਵਡਾਈ ਭਾਨੇ। ਫਿਰ ਭਿੰਗੀ ਪਾਠ ਨਹੀਂ, ਭਿੱਗੀ ਲਿਖਿਆ ਪਾਠ, ਭਿੱਗੀ ਪਾਠ ਬਣਦਾ ਵੀ ਮੂਤਰ, ਜੋ ਮੂਤਰ ਹੈ ਲਘੂ ਸ਼ੰਕਾ, ਉਸ ਦੇ ਨਾਲ ਭਿੱਗੀ ਕਹੀਏ, ਭਿੱਗੀ ਭਿੱਜੀਆਂ ਰਹਿਣ ਵਾਲੀਆਂ ਜਿਹੜੀ ਜੰਗਣ ਲੱਤਾਂ ਹੈ, ਹਾਂਜੀ, ਉਹ ਲੱਤਾਂ ਦੀ ਜਿਹੜੀ ਸੰਘਣੀ ਕਹੀਏ, ਬਹੁਤ ਹੀ ਇਹ ਕਾਮੀ ਵਡਾਈ ਵਡਿਆਈ ਭਨੇ ਕਹੀਏ ਕਹਿੰਦਾ ਹੈ, ਠੀਕ ਹੈ, ਬਹੁਤ ਵਡਿਆਈ ਕਸਨ ਕਰਦੇ ਹੈ ਜੋ ਮੂਤਰ ਦੇ ਨਾਲ ਭਿੱਜੀਆਂ ਹੁੰਦੀਆਂ ਹੈ ਜੰਗਾਂ ਭਾਵ ਲੱਤਾਂ। ਨਿੰਦਤ ਗਜਿੰਦਰ ਕਰ ਕੇਲਾ ਕੋ ਨਿਵਾਰੇ ਹੈ। ਕਰ ਨਾਮ ਹੁੰਦਾ ਵਾ ਸੁੰਡ ਦਾ, ਗਜਿੰਦਰ ਨਾਮ ਹੁੰਦਾ ਹਾਥੀ, ਹਾਥੀ ਦੀ ਸੁੰਡ, ਹਾਥੀ ਦੀ ਸੁੰਡ ਦੀ ਨਿੰਦਤ ਕਹੀਏ ਨਿੰਦਿਆ ਕਰਦੇ ਹਾਂ, ਅਤੇ ਕੇਲਾ ਕੋ ਨਿਵਾਰੇ ਹੈ, ਫਿਰ ਕੇਲੇ ਨੂੰ ਵੀ ਨਿਵਾਰਦੇ ਆ, ਦੂਰ ਕਰਦੇ ਹੈ, ਠੀਕ ਹੈ। ਇਸ ਤਰ੍ਹਾਂ ਕਾਮ ਦੇ ਵਿੱਚ ਫਸੇ ਹੋਏ ਹਾਥੀ ਦੀ ਸੁੰਡ ਦੀ ਨਿੰਦਿਆ ਕਰਦੇ ਹੈ, ਅਤੇ ਕਹਿੰਦੇ ਵੀ ਪੱਟ ਦੇ ਜਿਹੜੇ ਨਾ ਕੁਰੂ ਉਹਦੇ ਇਹੋ ਜਿਹੇ ਕੂਲੇ ਦੇ ਸਾਫ਼ ਆ ਜੋ ਕੇਲੇ ਦੇ ਥੰਮ ਨੂੰ ਵੀ ਮਾਤ ਪਾਉਂਦੀ ਹੈ। ਕੇਲੇ ਕੋਲ ਨਿਵਾਰੇ, ਕੇਲੇ ਨੂੰ ਵੀ ਦੂਰ ਕਰਦੇ ਹੈ, ਕੇਲੇ ਦੀ ਮਤਲਬ ਕਦਰ ਭੁੱਲ ਜਾਂਦੇ, ਕਹਿੰਦੇ ਕੇਲਾ ਵੀ ਇੰਨਾ ਕੂਲਾ ਨਹੀਂ ਆ ਅਤੇ ਸਫਾਈ ਵੀ ਇੰਨੀ ਆ ਐਸੀ ਲੱਤਾਂ ਦੀ। ਅਤੇ ਨਿੰਦਤ ਗਜੇਂਦਰ ਕਰ ਹਾਥੀ ਦੇ ਸੁੰਡ ਦੀ ਵੀ ਨਿੰਦਿਆ ਕਰਦੇ ਹੈ, ਅਤੇ ਲੱਤਾਂ ਦੀ ਜਿਹੜੀ ਉਹ ਸਿਫਤ ਕਰੀ ਜਾਂਦੇ ਆ, ਜਦੋਂ ਕਿ ਹਾਥੀ ਦੀ ਸੁੰਡ ਅਤੇ ਕੇਲੇ ਦਾ ਪ੍ਰੇਸ਼ ਸੋਹਣਾ ਹੈ, ਪਵਿੱਤਰ ਹੈ ਉਸ ਨੂੰ। ਪਰ ਨਾ, ਇਹ ਤਾਂ ਵੇਖੋ ਕਾਮ ਦ੍ਰਿਸ਼ਟੀ ਦੇ ਨਾਲ ਬੰਦਾ ਕੀ ਨਹੀਂ ਕਹਿੰਦਾ, ਕਿਵੇਂ ਸਿਫਤਾਂ ਦੇ ਪੁੱਲ ਬੰਨਦਾ, ਅਤੇ ਕਾਮ ਸੂਤਰ ਦੇ ਗ੍ਰੰਥ ਬਣਾਉਣਾ ਵੀ ਕਹਿੰਦਾ ਹੈ। ਆਹੋ ਨਿੰਦ ਯੋਗ ਰੂਪ ਅੰਗਨਾ ਕੋ ਤਾਂ ਕਿ ਰੂਪ, ਆਹੋ ਆਹੋ ਦਾ ਅਰਥ ਹੁੰਦਾ ਹਾਏ, ਜਾਂ ਬੜੀ ਅਫਸੋਸ ਦੀ ਗੱਲ ਹੈ ਜਾਂ ਬੜੀ ਹੈਰਾਨੀ ਦੀ ਗੱਲ ਹੈ, ਵੀ ਆਹੋ ਦਾ ਅਰਥ ਹਾਏ ਅਫਸੋਸ ਜਾਂ ਹੈਰਾਨੀ ਦੀ ਗੱਲ ਆ, ਜੋ ਨਿੰਦ ਯੋਗ, ਜੋ ਨਿੰਦਣ ਯੋਗ ਆ ਰੂਪ ਅੰਗਨਾ ਕੋ ਇਸਤਰੀ ਦਾ ਤਾਂ ਕਿ ਰੂਪ, ਉਸ ਦੀ ਉਪਮਾ ਜਿਹੜੀ ਆ ਉਹ ਇਹ ਮਨੁੱਖ ਪਾਗਲ ਹੋਏ ਕਹਿੰਦੇ, ਠੀਕ ਹੈ ਜੀ। ਕਾਮੀ ਪੁਰਸ਼ ਮਤਵਾਲੇ ਪਾਗਲ ਪੁਰਸ਼ ਸਾਡੇ ਵਰਗੇ, ਉਹਦੀਆਂ ਸਿਫਤਾਂ ਦੇ ਪੋਲ ਜਿਹੜੇ ਬੰਨਦੇ ਰਹਿੰਦੇ ਹੈ। ਸੁਣੇ ਮਤਵਾਰੇ ਸੀਸ ਧੁਨੇ ਮਤਵਾਰੇ ਹੈ, ਆਹੋ ਨਿੰਦ ਯੋਗ ਰੂਪ ਅੰਗਨਾ ਕੋ ਤਾਂ ਕਿ ਰੂਪ, ਸੋਹਣੇ ਮਤਵਾਰੇ ਸੀਸ ਧੁਨੇ ਮਤਵਾਰੇ ਹੈ, ਠੀਕ ਹੈ ਜੀ। ਇਸ ਤਰ੍ਹਾਂ ਤੁਸੀਂ ਸਮਝ ਲੈਣਾ ਸੋਹਣੇ ਮਤਵਾਰੇ। ਕਹਿੰਦੇ ਉਸ ਨਿੰਦਨ ਯੋਗ ਰੂਪ ਇਸਤਰੀ ਦੀ ਜਿਹੜੀ ਉਪਮਾ ਵਾ ਉਹ ਮਤਵਾਰੇ, ਜਿਹੜੇ ਮਤਵਾਲੇ ਹੈ ਨਾ ਪਾਗਲ, ਉਹ ਸੁਣੇ ਕਹੀਏ ਸੁਣਦੇ, ਬੜਾ ਖੁਸ਼ ਹੋ ਕੇ ਸੁਣਦੇ ਹਾਂ, ਠੀਕ ਹੈ ਨਾ। ਅਤੇ ਸੀਸ ਤੋਂ ਹਿੰਮਤ ਵਾ ਰਹੇ ਹਾਂ, ਉਹੀ ਇਸਤਰੀ ਜਦੋਂ ਗੱਲਬਾਤ ਮਤ ਪਾਗਲਾਂ ਪਾਸੋਂ ਸੁਣਦੇ ਆ, ਮਤ ਵਾਰੇ ਕੋਈ ਮਤ ਵਾਲੇ ਚੰਗੀ ਮਤ ਵਾਲੇ ਸ੍ਰੇਸ਼ਟ ਬੁੱਧੀ ਵਾਲੇ ਉਹ ਸੁਣਦੇ ਆ, ਅਤੇ ਉਹ ਸੀਸ ਸਿਰ ਨੂੰ ਧੁਨੇ ਕਹੀਏ ਧੁਨਦੇ ਆ, ਪਰ ਸਿਰ ਫੇਰਦੇ ਪਛਤਾਉਂਦੇ ਵੀ ਉਹ ਇਹਦੇ ਕੰਮ ਦਾ ਮਾਰਿਆ ਗੱਲਾਂ ਕਰ ਰਿਹਾ ਹੈ। ਅਸਲ ਵਿੱਚ ਇਸ ਵਿੱਚ ਕੁਝ ਵੀ ਨਹੀਂ ਹੈ, ਕਾਮ ਚੇਸ਼ਟਾ ਹੀ ਮਨੁੱਖ ਕੋ ਸਿਫਤਾਂ ਕਰਵਾ ਰਹੀ ਹੈ, ਇਸ ਕਰਕੇ ਆਪਣਾ ਸਿਰ ਧੁਨਦੇ ਆ ਫੇਰਦੇ ਹੈ। ਕਬਿਤ ਜੱਠ ਰਾਗ ਜਾਰੇ ਪੇਟ ਨੇ ਜਿੱਤਾਂ ਕੇ ਸਾਂਤ ਹੇਤ, ਜਠਰ ਆਗ ਪਾਓ ਜਠ ਨਾਮ ਪੇਟ ਦਾ, ਪੇਟ ਦੀ ਆਗ ਹੀ ਅੱਗ, ਜਦੋਂ ਪੇਟ ਦੀ ਅੱਗ ਆਪਣੇ ਪੇਟ ਨੂੰ ਸਾੜਦੀ ਹੈ ਅਤੇ ਉਸ ਨੂੰ ਸ਼ਾਂਤ ਹੇਤ, ਉਸਨੂੰ ਸ਼ਾਂਤੀ ਉਸਦੀ ਸ਼ਾਂਤੀ ਵਾਸਤੇ, ਉਸਨੂੰ ਬੁਝਾਉਣ ਵਾਸਤੇ, ਕੌਣ ਮਾਨ ਪ੍ਰਾਣੀ ਕੌਣ ਮਾਨੀ ਪ੍ਰਾਣੀ ਦੇਹ ਬਾਣੀ ਜੋ ਉਚਾਰੇ ਹੈ, ਕਿਹੜਾ ਕਹਿੰਦੇ ਮਾਨੀ ਕੌਣ, ਕਿਹੜਾ ਮਾਨਧਾਰੀ ਪੁਰਸ਼ ਹੈ, ਪ੍ਰਾਣਧਾਰੀ ਪੁਰਸ਼ ਹੈ, ਜੋ ਕਿਸੇ ਅੱਗੇ ਜਾ ਕੇ ਜਿਹੜਾ ਦੇਹ ਸ਼ਬਦ ਆ ਉਸਦੀ ਉਸ ਰੂਪ ਬਾਣੀ ਨੂੰ ਜੋ ਉਚਾਰੇ ਹੈ, ਭਾਵ ਆਖਦਾ ਹੈ ਕਿ ਭੁੱਖ ਨਾਲ ਮਾਂ ਦੁਖੀ ਹੋ ਕੇ ਵੀ ਮਾਨਧਾਰੀ ਪੁਰਸ਼ ਜਿਹੜਾ ਕਿਸੇ ਪਾਸੇ ਜਾ ਕੇ ਕੁਝ ਮੰਗਦਾ ਨਹੀਂ ਹੈ, ਕਿਉਂਕਿ ਮੰਗਲ ਦਾ ਮੰਗਣ ਦਾ ਜਿਹੜਾ ਖਿਆਲ ਕਰਦੇ ਹਾਂ ਉਹਨੂੰ ਕੀ ਹੋ ਜਾਂਦਾ, ਗਦ ਗਦ ਗਲਤ ਟੁੱਟ ਤਲੀਨ ਅੰਗ ਜਾਵੇਂ। ਮੰਗਲ ਦਾ ਮੰਗਣ ਦਾ ਖਿਆਲ ਕਰਦੇ ਹਾਂ, ਗਦ ਗਦ ਗਲੇ ਤੋਂ ਉਹ ਟੁੱਟੇ ਫੁੱਟੇ ਅੱਖਾਂ ਵਾਲੀ ਜਿਹੜੀ ਹੈ ਨਾ ਮੱਧਮ ਜੀ ਆਵਾਜ਼, ਜਿਸ ਵਿੱਚ ਮੰਗ ਦੇ ਨਾਸ ਹੋਣ ਦਾ ਡਰ ਹੈ, ਉਹ ਇਸ ਤਰ੍ਹਾਂ ਦੀ ਨਹੀਂ ਕਹਿੰਦਾ। ਮਤਲਬ ਕੀ ਆ ਵੀ ਜਦੋਂ ਮਾਨੀ ਪੁਰਸ਼ ਮੰਗਣ ਦਾ ਖਿਆਲ ਕਰਦਾ ਤਾਂ ਸਭ ਤੋਂ ਪਹਿਲਾਂ ਉਸਨੂੰ ਇਹ ਖਿਆਲ ਹੁੰਦਾ ਆ ਕਿਧਰੇ ਇਨਕਾਰ ਹੀ ਨਾ ਕੋਈ ਕਰ ਦੇਵੇ, ਠੀਕ ਹੈ, ਤਾਂ ਸਭ ਤੋਂ ਪਹਿਲਾਂ ਉਸਨੂੰ ਇਹ ਖਿਆਲ ਹੁੰਦਾ ਹੈ ਕਿਧਰੇ ਇਨਕਾਰ ਹੀ ਨਾ ਕੋਈ ਕਰ ਦੇਵੇ। ਜੇ ਇਸਨੇ ਸਾਫ ਸਾਫ ਜਵਾਬ ਦੇ ਦਿੱਤਾ ਤਾਂ ਫਿਰ ਮੈਂ ਕੀ ਕਰਾਂਗਾ ਅਤੇ ਕਿੱਥੇ ਜਾਵਾਂਗਾ, ਇਸ ਤਰ੍ਹਾਂ ਦਾ ਖਿਆਲ ਨਾਲ ਉਸਦਾ ਗਲਾ ਜਿਹੜਾ ਰੋਕ ਜਾਂਦਾ, ਉਹ ਮੰਗਣ ਤੋਂ ਸੰਗਦਾ ਹੈ। ਪਰ ਭੁੱਖ ਨੇ ਮਜਬੂਰ ਕੀਤਾ ਹੁੰਦਾ, ਲਾਚਾਰ ਹੋ ਕੇ ਟੁੱਟੇ ਫੁੱਟੇ ਬਚਨਾਂ ਵਿੱਚ ਮੰਗਣਾ ਚਾਹੁੰਦਾ, ਪਰ ਫਿਰ ਵੀ ਉਹ ਮੰਗ ਨਹੀਂ ਸਕਦਾ ਹੈ। ਸੋ ਇੱਥੇ ਕੀ ਕਹਿ ਰਹੇ ਆ ਆਪਾਂ ਪੜ੍ਹੀਏ, ਜੱਠ ਰਾਗ ਜਾ ਰਹੇ ਪੇਟ ਨਿੱਜ ਤਾਂ ਸਾਧ ਹੇਤ, ਭੁੱਖ ਰੂਪੀ ਜਿਹੜੀ ਅਗਨੀ ਆ ਜਾਂ ਪੇਟ ਦੀ ਅੱਗ ਆ, ਜਦੋਂ ਆਪਣੇ ਪੇਟ ਨੂੰ ਸਾੜੇ ਜਾ ਰਹੇ ਪੇਟ ਨਿੱਜ ਆਪਣੇ ਪੇਟ ਨੂੰ ਸਾਰੇ ਸਾੜੇ ਤਾਂ ਕਿ ਸਾਧ ਹੇਤ, ਫਿਰ ਉਸਦੀ ਸ਼ਾਂਤੀ ਦੇ ਵਾਸਤੇ, ਹਾਂਜੀ, ਕੌਣ ਮਾਨੀ ਪ੍ਰਾਣੀ ਦੇਹ ਬਾਣੀ ਜੋ ਉਚਾਰੇ ਹੈ, ਵੀ ਕੌਣ ਐਸਾ ਮਾਨੀ ਪੁਰਸ਼ ਹੈ ਜੋ ਕਿਸੇ ਦੇ ਅੱਗੇ ਜਾ ਕੇ ਦੇਹ ਸ਼ਬਦ ਕਹਿੰਦਾ ਹੈ, ਠੀਕ ਹੈ ਜੀ, ਕੋਈ ਨਹੀਂ ਕਹਿੰਦਾ ਹੈ। ਗਦ ਗਦ ਗਲਤ ਟੁੱਟਤ ਲੀਨ ਅੰਕ ਜਾਵੇਂ, ਜਾਚਾ ਭੰਗ ਪੈ ਸੋ ਐਸੀ ਗਿਰਾ ਵੀ ਨਾ ਰਾਰੇ ਹੈ। ਹੁਣ ਇਹਦਾ ਅਰਥ ਗਦ ਗਦ ਗਲਤ ਟੁੱਟਤ ਲੀਨ ਅੰਕ ਜਾਵੇਂ, ਗਦ ਗਦ ਗਲਤ ਮਤਲਬ ਉੱਤੋਂ ਪੜੀਏ ਵੀ ਜੱਠ ਰਾਗ ਜਾ ਰਹੇ ਪੇਟ ਨੇ, ਕਹਿੰਦੇ ਜਦੋਂ ਹਾਂ ਆਪਣੇ ਪੇਟ ਦੀ ਅੱਗ ਜਿਹੜੀ ਆ ਉਹ ਪੇਟ ਨੂੰ ਸਾੜਦੀ ਆ ਤਾਂ ਕਿ ਸਾਂਤ ਉਹਦੀ ਸ਼ਾਂਤੀ ਦੇ ਵਾਸਤੇ, ਉਸਨੂੰ ਬੁਝਾਉਣ ਵਾਸਤੇ, ਕੌਣ ਮਾਨੀ ਪ੍ਰਾਣੀ ਦੇਹ ਬਾਣੀ ਜੋ ਜਾ ਰਹੇ, ਕਿਹੜਾ ਐਸਾ ਮਾਨੀ ਵੀ ਮਾਨੀ ਵੀ ਹੋਵੇ ਪੁਰਸ਼ ਬੜਾ ਆਪਣੇ ਆਪ ਨੂੰ ਸਮਝਦਾ ਹੋਵੇ, ਤਾਂ ਐਸਾ ਮਾਨੀ ਪ੍ਰਾਣੀ ਜਿਹੜਾ ਮਨੁੱਖ ਉਹ ਦੇਹ ਬਾਣੀ ਜੋ ਜਾ ਰਹੇ, ਉਹ ਵੀ ਦੇਹ ਮੈਨੂੰ ਕੋਈ ਪੈਸਾ ਧੇਲਾ ਕੋਈ ਮੰਗਣ ਲਈ ਕੱਪੜਾ, ਬਾਣੀ ਜੋ ਉਚਾਰੇ ਹੈ, ਕੌਣ ਉਚਾਰਦਾ ਪਾਓ, ਕੋਈ ਨਹੀਂ ਉਚਾਰਦਾ ਹੈ, ਮਤਲਬ ਭੁੱਖ ਨਾਲ ਮਾਂ ਦੁਖੀ ਹੋ ਕੇ ਵੀ ਮਾਨਧਾਰੀ ਪੁਰਸ਼ ਕਿਸੇ ਪਾਸੇ ਜਾ ਕੇ ਮੰਗਦਾ ਨਹੀਂ, ਕਿਉਂਕਿ ਜੇ ਉਹ ਮੰਗਣ ਦਾ ਖਿਆਲ ਹੀ ਕਰਦਾ ਹੈ ਤਾਂ ਗਦ ਗਦ ਗਲਤ, ਉਹਦਾ ਜਿਹੜਾ ਗਲਤ ਕਿ ਗਲਾ ਉਦੋਂ ਗਦ ਗਦ ਦੀ ਬਾਣੀ ਹੋ ਜਾਂਦੀ ਹੈ। ਗਦ ਗਦ ਗਲੇ ਤੋਂ ਟੁੱਟ ਤਕੀਏ ਟੁੱਟੇ ਫੁੱਟੇ ਜਿਹੜੇ ਲੀਨ ਹੋਏ ਹੁੰਦੇ ਅੰਕ ਕਈ ਅੱਖਰ, ਜਾਂ ਮੈਂ ਕਹੀਏ ਜਿਸ ਵਿੱਚ ਜਿਸ ਬਾਣੀ ਵਿੱਚ ਟੁੱਟੇ ਫੁੱਟੇ ਲੀਨ ਹੋਏ ਹੁੰਦੇ ਅੰਕ ਕਈ ਅੱਖਰ, ਅਤੇ ਮਤਲਬ ਟੁੱਟੇ ਫੁੱਟੇ ਅੱਖਰਾਂ ਵਾਲੀ ਮੱਧਮ ਜਿਹੀ ਆਵਾਜ਼ ਜੋ ਬੋਲੀ ਨਾ, ਜਾਂ ਜਿਸ ਵਿੱਚ ਵੀ ਜਾਚਾ ਭੰਗ ਪੈ ਅਤੇ ਉਹ ਕਿ ਮੈਂ ਮੰਗਾਂ ਅਤੇ ਉਹ ਮੇਰਾ ਮੰਗਣਾ ਹੀ ਭੰਗ ਕੇ ਨਾਸ ਹੋ ਜਾਵੇ, ਇਸ ਭੈ ਕਰਕੇ ਸੋ ਐਸੀ ਗਿਰਾ ਪੀਣਾ ਰਾਰੇ ਹਾਂ। ਸੋ ਉਹ ਐਸੀ ਜਿਹੜੀ ਗਿਰਾ ਬਾਣੀ ਆ ਉਸਨੂੰ ਰਾਰੇ ਕਹੀਏ ਕਹਿੰਦਾ ਨਾ ਕਹੀਏ ਨਹੀਂ ਹੈ, ਉਸਨੂੰ ਕਹਿੰਦਾ ਨਹੀਂ ਹੈ। ਵੀ ਇਸ ਖਿਆਲ ਕਰਕੇ ਵੀ ਜਿਹੜਾ ਹੁੰਦਾ ਨਾ ਆਪਣਾ ਸਤਿਕਾਰ ਜੋ ਸਮਝਦਾ ਮਾਨੀ ਖੜਾ ਹੁੰਦਾ ਵਾ ਆਪਣੇ ਆਪ 'ਚ ਰਹਿਣ ਵਾਲਾ, ਅਤੇ ਉਹ ਮਾਨੀ ਪੁਰਸ਼ ਦਾ ਇਹ ਖਿਆਲ ਕਰਦਾ ਮਨ 'ਚ ਵੀ ਜੇ ਮੈਂ ਮੰਗਣ ਜਾਵਾਂ ਤਾਂ ਕਿਤੇ ਇਨਕਾਰ ਕਰ ਦਿੱਤਾ, ਜੇ ਮੈਨੂੰ ਜਵਾਬ ਦੇ ਦਿੱਤਾ ਫਿਰ ਮੈਂ ਕੀ ਕਰਾਂਗਾ, ਮੈਂ ਕਿੱਥੇ ਜਾਵਾਂਗਾ, ਮੇਰੀ ਤਾਂ ਬੇਇੱਜ਼ਤੀ ਹੋ ਜਾਊਗੀ। ਇਸੇ ਕਰ ਕਰਕੇ ਨਾ ਉਹਦੀ ਸੋਚ ਸੋਚ ਕੇ ਅਤੇ ਗਦ 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 ਹੋ ਜਾਂਦੀ ਬਾਣੀ ਉਹਦੀ, ਇਸੇ ਖਿਆਲ ਨਾਲ ਹੀ ਉਹਦਾ ਗਲਤ ਜਿਹੜਾ ਗਲਾ ਗਦ ਗਦ ਹੋ ਜਾਂਦਾ, ਭਾਵ ਰੁਕ ਜਾਂਦਾ ਹੈ ਅਤੇ ਉਹਦੀ ਜਿਹੜੀ ਆਵਾਜ਼ ਆ ਜਾਂ ਮੈਂ ਕਿ ਜਿਸ ਆਵਾਜ਼ ਦੇ ਵਿੱਚ ਅੰਕ ਕੇ ਅੱਖਰ ਵੀ ਟੁੱਟਦੇ ਟੁੱਟੇ ਫੁੱਟੇ ਲੀਨ ਹੋਏ ਹੁੰਦੇ ਆ, ਸਮਾਏ ਹੋਏ ਹੁੰਦੇ ਆ, ਜਾਚਾ ਭੰਗ ਪੈ, ਵੀ ਜਾਚਾ ਵੀ ਮੰਗਾਂ ਅਤੇ ਉਹ ਮੇਰਾ ਮੰਗਣਾ ਭੰਗ ਹੀ ਨਾਸ਼ ਨਾ ਹੋ ਜਾਵੇ, ਭਾਵੇਂ ਮੈਨੂੰ ਮਿਲੇ ਕੱਖ ਨਾ, ਇਸ ਭੈ ਕਰਕੇ ਸੋ ਕਹੀਏ ਉਹ ਐਸੀ ਜਿਹੜੀ ਬਾਣੀ ਆ ਉਹ ਉਚਾਰੇ ਉਚਾਰਦਾ ਨਹੀਂ, ਕਹੀਏ ਪਾਵਰ ਆ ਰਹੇ ਕਹੀਏ ਉਚਾਰਦਾ ਨਹੀਂ ਹੈ, ਅਤੇ ਲਾਚਾਰ ਹੋ ਕੇ ਟੁੱਟੇ ਫੁੱਟੇ ਬਚਨਾਂ ਵਿੱਚ ਮੰਗਣਾ ਚਾਹੁੰਦਾ ਪਰ ਫਿਰ ਹੀ ਉਹ ਮੰਗ ਨਹੀਂ ਸਕਦਾ, ਭਾਵ ਕਿੰਨਾ ਕੁ ਚਿਰ ਨਹੀਂ ਉਹ ਮੰਗਦਾ ਹੈ। ਠੀਕ ਹੈ ਜੀ, ਕਿੰਨਾ ਕੁ ਚਿਰ ਕਹਿੰਦੇ ਇੰਨਾ ਮਾਂ ਜੀ ਪੁਰਸ਼ ਰਹਿੰਦਾ ਤਾਂ ਅੱਗੇ ਦੱਸਦੇ ਭੁੱਖੇ ਵਾਰ ਰੋਕੈ ਗਰ, ਭੁੱਖੇ ਵਾਰ ਰੋਕੈ ਗਰ ਦੇ ਕੇ ਟੂਕੀ ਮਾਰੇ ਮਾਤੇ, ਟੂਕੀ ਮੰਗੇ ਮਾਤੇ, ਇਸ ਤਰ੍ਹਾਂ ਪਾਠ ਹੈ ਕੀ ਸਾਧ। ਭੁੱਖੇ ਵਾਰ ਰੋਕੈ ਗਾਰ ਦੇ ਕੇ ਟੂਕੋ ਮੰਗੇ ਮਾਂ ਤੇ, ਇੱਥੇ ਵਿਸ਼ਰਾਮ ਦੀਨਾ ਦੀਨ ਮੁੱਖ ਜਾਂ ਕੀ ਨਾ ਪੱਟ ਹਾਰੇ ਹੈ, ਇਸ ਤਰ੍ਹਾਂ ਉਚਾਰਨ ਆ। ਭੁੱਖੇ ਵਾਰ ਰੋਕੈ ਗਾਰ ਦੇ ਕੇ ਟੂਕੋ ਮੰਗੇ ਮਾਂ ਤੇ, ਮਾਂ ਤੇ ਵਿਸ਼ਰਾਮ ਲਾਉਣਾ। ਠੀਕ ਹੈ ਜੀ, ਫਿਰ ਉਹ ਤੇ ਕਿੰਨਾ ਚਿਰ ਨਹੀਂ ਮੰਗਦਾ, ਕਹਿੰਦੇ ਉਹਨਾਂ ਚਿਰ ਨਹੀਂ ਮੰਗਦਾ ਜਿੰਨਾ ਚਿਰ ਉਹ ਆਪ ਇਕੱਲਾ ਆ, ਪਰ ਜਦੋਂ ਹੀ ਉਹਦੀ ਸ਼ਾਦੀ ਸ਼ੁਦੀ ਹੋ ਜਾਂਦੀ, ਇਸਤਰੀ ਦਾ ਸੰਗ ਹੋ ਜਾਂਦਾ ਅਤੇ ਬੱਚੇ ਪੈਦਾ ਹੋ ਜਾਂਦੇ ਆ, ਫਿਰ ਉਹ ਜਿਹੜੇ ਬਾਲ ਕਹੀਏ ਬਾਲ ਕੇ ਆ ਉਹ ਰੋ ਕੇ ਕਹੀਏ ਰੋ ਰੋ ਕੇ ਜੋ ਭੁੱਖੇ ਕਹੀ ਭੁੱਖੇ ਹੁੰਦੇ ਆ, ਅਤੇ ਉਹ ਗਾਰ ਕੇ ਗਾਲਾਂ ਦੇ ਕੇ ਦੇ ਕੇ ਗਲ ਦੇ ਕੇ ਟੂਕੀ ਮੰਗੇ ਮਾਂ ਤੇ, ਉਹ ਮਾਂ ਪਾਸੋਂ ਟੂਕੀ ਕੇ ਟੁੱਕਰ ਮੰਗੇ ਕਈ ਮੰਗਦੇ ਵੀ ਮਾਂ ਸਾਨੂੰ ਖਾਣ ਨੂੰ ਦੇ ਅਸੀਂ ਖਾਣਾ ਹੈ ਉਹਨਾਂ, ਅਤੇ ਉਹ ਫਿਰ ਮਾਤਾ ਪਰੇਸ਼ਾਨ ਹੁੰਦੀ ਹੈ ਅਤੇ ਆਪ ਵੀ ਪਰੇਸ਼ਾਨ ਹੁੰਦਾ ਹੈ। ਮਨੁੱਖ ਦੀਨਾ ਦੀਨ ਮੁੱਖ ਜਾ ਕੇ ਖੀਨਾ ਪੱਟ ਹਾਰੇ ਹੈ, ਅਤੇ ਉਹ ਦੀਨਾ ਦੇ ਜਿਹੜੇ ਦੀਨ ਕਹੀਏ ਉਹ ਦੁਹੀਆਂ ਦੇ ਦੁਹੀ ਮੁੱਖ ਦੇਖ ਕੇ ਹੈਗੇ ਜਾਂ ਕੇ ਖੀਨਾ ਪੱਟ ਹਾਰੇ, ਜਾਂ ਕੇ ਜਿਨ੍ਹਾਂ ਦੇ ਪੱਟ ਜਿਹੜੇ ਕੱਪੜੇ ਆ ਉਹ ਵੀ ਖੀਨਾ ਕਮਜ਼ੋਰ ਪਾਟੇ ਹੋਏ ਹੁੰਦੇ ਹੈ, ਅਤੇ ਉਹ ਜਿਸ ਦੇ ਪੁਰਾਣੇ ਕੱਪੜਿਆਂ ਜਿਹੜੇ ਉਹ ਵੀ ਬੱਚਿਆਂ ਦੇ ਪਾੜ ਜਾਂਦੇ ਆ, ਅਤੇ ਉਹਨਾਂ ਬੱਚਿਆਂ ਨੂੰ ਭੁੱਖ ਨਾਲ ਦੁਖੀ ਹੋਏ ਦੇਖ ਕੇ ਅਤੇ ਜਾਂ ਦੇ ਪਾਟੇ ਕੱਪੜੇ ਦੇਖ ਕੇ ਫਿਰ ਇਹ ਪਰੇਸ਼ਾਨ ਹੁੰਦਾ ਹੈ ਜੀ। ਠੀਕ ਆ, ਦੁਬਾਰਾ ਪੜ੍ਹਾਂ, ਦੀਨਾ ਦੀਨ ਮੁੱਖ ਜਾ ਕੇ ਖੀਨਾ ਪੱਟ ਹਾਰੇ ਹੈ, ਵੀ ਭੁੱਖੇ ਬੱਚੇ ਰੋ ਕੇ ਗਾਲਾਂ ਦਿੰਦੇ ਆ, ਗਾਲਾਂ ਦੇ ਕੇ ਟੂਕੀ ਮੰਗੇ ਮਾਂ ਅਤੇ ਮਾਂ ਤੋਂ ਟੁੱਕਾ ਟੁੱਕਰ ਮੰਗਦੇ ਖਾਣ ਨੂੰ, ਦੀਨਾ ਦੀਨ ਮੁੱਖ ਜਾ ਕੇ ਜਿਨ੍ਹਾਂ ਦੇ ਜਿਹੜੇ ਦੁਖੀਆਂ ਦੇ ਦੁਖੀ ਮੁੱਖ ਦੇਖ ਕੇ ਖੀਨਾ ਪੱਟ ਹਾਰੇ ਹੈ, ਇਹ ਅਤੇ ਵੀ ਉਹਨਾਂ ਦੇ ਕੱਪੜੇ ਵੀ ਜਿਹੜੇ ਪਾੜ ਗਏ, ਇਸ ਤਰ੍ਹਾਂ ਦੁਖੀ ਹੁੰਦਾ ਖਰਾਬ ਵੀ, ਅਤੇ ਇਸ ਤਰ੍ਹਾਂ ਵੀ ਲਾ ਲਓ ਦਿਨਾ ਦਿਨ ਮੁੱਖ ਉਹ ਦੁਖੀਆਂ ਦੇ ਦੁਖੀ ਹੋਏ ਮੁੱਖ ਦੇ ਕੇ ਮੰਗਦੇ ਆ, ਅਤੇ ਫਿਰ ਜਾ ਕੇ ਖੀਨਾ ਪਾਟ ਹਾ ਰਹੇ ਹਨ, ਜਿਸ ਦੇ ਫਿਰ ਉਹ ਬੱਚੇ ਖੀਨਾ ਗਈਏ ਪਾੜਦੇ ਆ, ਪਾਟ ਕੇ ਕੱਪੜੇ ਪਾੜਨਾ ਸ਼ੁਰੂ ਕਰਦੇ ਹਾਂ, ਹਾ ਰਹੇ ਹਾਂ ਆਪਾਂ ਨਾਸ਼ ਕਰਦੇ ਹਾਂ, ਕੱਪੜੇ ਪਾੜਨਾ ਕਰਦੇ ਹਾਂ, ਨਾਸ਼ ਕਰਦੇ ਹਾਂ। ਜੋ ਲਓ ਐਸੀ ਨਿੱਜ ਨਾਰੀ ਵਿਆਹ ਕੁਲ ਨਹਾਰੀ ਨਾਹੀ, ਇਸ ਤਰ੍ਹਾਂ ਦੀ ਹਾਲਤ ਹੁੰਦੀ ਹੈ। ਕਹਿੰਦੇ ਵੀ ਵੇਖੋ ਭਰਤਰੀ ਮਹਾਰਾਜ ਕਹਿੰਦੇ ਵੀ ਜਿੰਨਾ ਚਿਰ ਆਪਣੀ ਇਸਤਰੀ ਨੂੰ ਇਸ ਤਰ੍ਹਾਂ ਦੀ ਵਿਆਕਲ ਹੋਈ ਨਹੀਂ ਵੇਖਦਾ, ਤਦੋਂ ਤੱਕ ਇਹ ਮਨੁੱਖ ਮੰਗਦਾ ਨਹੀਂ ਹੈ, ਅਤੇ ਜਦੋਂ ਹੀ ਵੇਖ ਲੈਂਦਾ ਫਿਰ ਇਹਦਾ ਬੁਰਾ ਹਾਲਤ ਹੋ ਜਾਂਦੀ। ਵਿਚਾਰੀ ਕਿੰਨੀ ਦੁਖੀ ਹੈ। ਜੋ ਲਓ ਐਸੀ ਨਿੱਜ ਨਾਰੀ ਵਿਆਕਲ ਨਿਹਾਰੀ ਨਾਹੀਂ, ਜਦੋਂ ਤੱਕ ਐਸੀ ਆਪਣੀ ਇਸਤਰੀ ਵਿਆਕਲ ਹੋਈ ਨਿਹਾਰੀ ਵੇਖਦਾ ਨਹੀਂ ਹੈ, ਅਤੇ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਵਿਆਕਲ ਹੋਏ ਦੇਖਦਾ ਨਹੀਂ ਹੈ, ਜਾਂ ਬੱਚੇ ਉਹ ਕੱਪੜੇ ਪਾੜਦੇ ਮਾਂ ਦੇ ਅਤੇ ਇਹਦੇ ਵੀ, ਅਤੇ ਜਿੰਨਾ ਚਿਰ ਇਸ ਤਰ੍ਹਾਂ ਵਿਆਕਲ ਹੋਇਆ ਨੂੰ ਦੇਖਦਾ ਨਹੀਂ ਹੈ। ਪੇਖਣੇ ਤੋਂ ਪੇਖਣੇ ਜੋ ਨਾਜੇ ਘਰ ਘਰੇ ਹੈ, ਅਤੇ ਜਦੋਂ ਹੀ ਪੇਖਣੇ ਕਈ ਵੇਖਦਾ ਹੈ, ਵੇਖਣ 'ਤੇ ਹੀ ਪੇਖਣੇ ਜੋ ਜਿਉਂ ਕਹੀਂ ਤਾਂ ਪੇਖਣੇ ਨਾਮ ਹੁੰਦਾ ਮਦਾਰੀ ਦਾ, ਵੇਖ ਇਉਂ ਜਦੋਂ ਵੇਖਦਾ ਹੈ ਅਤੇ ਵੇਖਣ ਤੋਂ ਹੀ ਜਿਉਂ ਕਈ ਇਵੇਂ ਜਿਹੜੇ ਪੇਖਣੇ ਜਿਉਂ ਕਹਿੰਦੇ ਵਾਂਗ ਪੇਖਣੇ ਨਾਮ ਦਾ ਮਦਾਰੀ ਦਾ, ਮਦਾਰੀ ਵਾਂਗ ਨਾਚੇ ਘਰ ਘਰ, ਫਿਰ ਮਦਾਰੀਆਂ ਵਾਂਗੂ ਘਰ ਘਰ ਅੱਗੇ ਜਾ ਕੇ ਨੱਚਦਾ, ਅਨੇਕ ਤਰ੍ਹਾਂ ਦੇ ਕਰਮ ਕਰਦਾ, ਇੱਥੋਂ ਸਿੱਧ ਹੁੰਦਾ ਕਿ ਇਤਿਹਾਦਕ ਕਸ਼ਟਾਂ ਦਾ ਕਾਰਨ ਕੇਵਲ ਇੱਕੋ ਇਸਤਰੀ ਹੀ ਹੈ, ਇਹ ਪ੍ਰਥਨਵ ਜੀ ਨੇ ਆਪਣੇ ਵੱਲੋਂ ਸਿੱਧ ਕੀਤਾ ਹੈ। ਠੀਕ ਹੈ ਜੀ। ਜੋ ਲਓ ਐਸੀ ਨਿੱਜ ਨਾਰੀ ਵਿਆਕਲ ਨਿਹਾਰੀ ਨਾਹੀਂ, ਪੇਖਣੇ ਅਤੇ ਪੇਖਣੇ ਜੋ ਨਾਚੇ ਘਰ ਘਰੇ ਹੈ। ਠੀਕ ਹੈ ਜੀ। ਜਦੋਂ ਆਪਣੇ ਬੱਚੇ ਵੇਖਦਾ ਗਾਲਾਂ ਦੇਣ ਦੇ ਟੁੱਕੜ ਮੰਗਦੇ ਆ ਮਾਤਾ ਤੋਂ, ਪਰ ਅੰਦਰ ਹੈ ਨਹੀਂ ਹੈ ਮਾਈ ਜੋ ਦੇਵੇ, ਅਤੇ ਬਾਲਕ ਭੁੱਖ ਕਰਕੇ ਦੀਨ ਹੁੰਦੇ ਆ, ਅਤੇ ਉਹ ਬੜੇ ਮਲੀਨ ਹੈ ਜਿਨ੍ਹਾਂ ਦੇ ਮੁੱਖ ਹੋਏ ਹੁੰਦੇ, ਮਾਤਾ ਦੇ ਉੱਪਰ ਜੋ ਫਟਿਆ ਹੋਇਆ ਵਸਤਰ ਹੈ ਉਹਨੂੰ ਖਿੱਚਦੇ ਰਹਿੰਦੇ ਆ, ਇਹਦੇ ਵੀ ਖਿੱਚਦੇ ਕੱਪੜੇ ਪਾੜਦੇ ਆ, ਅਤੇ ਜਦੋਂ ਇਹ ਦੇਖਦਾ ਕਿ ਮੇਰੀ ਘਰ ਵਾਲੀ ਤਾਂ ਬੜੀ ਪਰੇਸ਼ਾਨ ਹੈ, ਫਿਰ ਵੇਖਣੇ ਜੋ ਪਹਿਲੇ ਵੇਖਣ ਦਾ ਅਸਰ ਵੀ ਵੇਖਦਾ, ਜਦੋਂ ਉਹ ਵੇਖਣ ਤੋਂ ਹੀ ਵੇਖਣੇ ਜੋ ਭਾਵ ਵੇਖਣੇ ਨਾ ਮਦਾਰੀ ਦੇ ਜੋ ਗਈ ਵਾਂਗ ਮਦਾਰੀ ਦੇ ਨਿਆਈ ਘਰ ਘਰ ਨੱਚਦਾ, ਅਨੇਕ ਪ੍ਰਕਾਰ ਦੇ ਕਰਮ ਕਰਦਾ, ਕਮਾਈਆਂ ਕਰਦਾ, ਕਿ ਬੱਚਿਆਂ ਨੂੰ ਮੈਂ ਦੁਖੀ ਨਹੀਂ ਵੇਖ ਸਕਦਾ, ਇਸ ਤਰ੍ਹਾਂ ਇਸਤਰੀ ਨੂੰ ਦੁਖੀ ਨਹੀਂ ਵੇਖ ਸਕਦਾ, ਅਤੇ ਸੋ ਫਿਰ ਇਹ ਬੜੇ ਕੰਮ ਕਰਦਾ ਹੈ, ਸੁਧਾਰਾ ਪੈ ਆਣ ਲਟਾਵੇ ਵਾਲੀ ਹਾਲਤ ਆਪਣੀ ਕਰਦਾ ਹੈ। ਦੋਹਰਾ ਦੁਰਤ ਹਰ ਤ੍ਰੈ ਲੋਕ ਤਿੰਨਾਂ ਲੋਕਾਂ ਦੇ ਜਿਹੜੇ ਦੁਰਤ ਪਾਪ ਹੈ ਉਹ ਹਰ ਤੱਕੀਏ ਨਾਸ ਹੁੰਦੇ ਹੈ। ਨਾਸ ਕਰਦੀ ਹੈ ਕੌਣ? ਤੁਰਤ ਤਰਲੋਕੀ ਸਰਤ, ਤੁਰਤ ਕਹੀਏ ਛੇਤੀ ਹੀ ਤਰਲੋਕੀ ਗਈ ਤਿੰਨਾਂ ਲੋਕਾਂ ਦੇ ਪਾਪਾਂ ਨੂੰ, ਸਰਤ ਕਹੀਏ ਗੰਗਾ, ਸਰਤ ਕਹੀਏ ਨਦੀ। ਠੀਕ ਹੈ ਜੀ। ਤਰਲੋਕੀ ਸਰਤ, ਤਿੰਨਾਂ ਲੋਕਾਂ ਵਿੱਚ ਵਗਣ ਵਾਲੀ ਜੋ ਗੰਗਾ ਰੂਪੀ ਨਦੀ ਹੈ ਉਹ ਤੁਰੰਤ ਹੀ ਤਿੰਨਾਂ ਲੋਕਾਂ ਦੇ ਪਾਪਾਂ ਨੂੰ ਨਾਸ ਕਰਦੀ ਹੈ। ਦੁਰਤ ਹਰਤ ਲੋਕ ਹੈ ਦੁਰਤ ਨਾ ਪਾਪਾਂ ਦਾ ਪਾਪਾਂ ਨੂੰ ਹਰਤ ਕੇ ਨਾਸ਼ ਕਰਦੀ ਹੈ, ਤਿੰਨਾਂ ਲੋਕਾਂ ਦੇ ਪਾਪਾਂ ਨੂੰ ਨਾਸ਼ ਕਰਦੀ ਹੈ। ਤੁਰਤ ਤਰਲੋਕੀ ਸਰਤ, ਤਿੰਨਾਂ ਲੋਕਾਂ ਦੇ ਵਿੱਚ ਵਗਣ ਵਾਲੀ ਜੋ ਸਰਤ ਗੰਗਾ ਹੈ ਨਦੀ ਉਹ ਤੁਰਤ ਕਈ ਬੜੀ ਛੇਤੀ ਨਾਲ, ਸਰਤ ਨਾਵਾਂ ਦੀ ਨਦੀ ਦਾ ਹੁੰਦਾ, ਤਰਲੋਕੀਆਂ ਤਿੰਨਾਂ ਲੋਕਾਂ ਦਾ, ਤਿੰਨਾਂ ਲੋਕਾਂ ਵਿੱਚ ਵਗਣ ਵਾਲੀ ਜੋ ਸਰਤ ਨਦੀ ਉਹ ਭਾਵ ਗੰਗਾ ਉਹ ਤੁਰਤ ਬੜੀ ਛੇਤੀ ਇਹ ਤ੍ਰੈ ਲੋਕ ਤਿੰਨਾਂ ਲੋਕਾਂ ਦੇ ਦੁਰਤ ਪਾਪ ਹਰਤ ਨਾਸ ਕਰਦੀ ਹੈ। ਈਸ ਸੀਸ ਕੇ ਜਟਾ ਕੋ, ਅਤੇ ਜੋ ਈਸ਼ ਨਾਮ ਈਸ਼ਰ ਸ਼ਿਵ ਜੀ ਦਾ, ਸ਼ਿਵ ਜੀ ਦੇ ਸੀਸ ਦੇ ਸਿਰ ਦੀਆਂ ਜੋ ਜਟਾਂ ਦੇ ਜਟਾਂ ਨੂੰ ਜਾਂ ਜਟਾਂ ਦੇ ਸ਼ੋਤ ਛਟਾ ਜੇ ਸਰਤ, ਜੋ ਸ਼ੋਤ ਕੇ ਸ਼ੋ ਕਰਕੇ ਇਹ ਆਉਂਦੀਆਂ ਛਟਾ ਕੇ ਲਹਿਰਾਂ ਜਿਹੇ ਕਿ ਜਿਸ ਸਰਦ ਗਈ ਨਦੀ ਦੀਆਂ, ਹਾਂਜੀ ਸਰਦ ਨਾਮ ਠੰਡ ਦਾ ਵੀ ਹੁੰਦਾ, ਸੀਤਲ ਦਾ ਵੀ ਹੁੰਦਾ। ਕਿ ਜਿਸ ਦੀਆਂ ਜਿਸ ਸਰਦ ਨਦੀ ਦੀਆਂ ਸਰਦ ਨਾਮ ਲਹਿਰਾਂ ਦਾ ਹੁੰਦਾ ਵਾ, ਦੋਵੇਂ ਹੀ ਰਸਤ ਲੱਗ ਜਾਂਦੇ ਆ। ਅਤੇ ਸਰਦ ਨਾਮ ਨਦੀ ਦਾ ਹੋ ਗਿਆ, ਸਰਦ ਨਾਮ ਸੀਤਲ ਦਾ ਹੋ ਗਿਆ। ਜਿਸ ਨਦੀ ਦੀਆਂ ਸੀਤਲ ਛਟਾ ਕੀ ਹੈ ਲਹਿਰਾਂ ਛੋਤ ਛੋਂਦੀਆਂ ਆਉਂਦੀਆਂ ਹੈ, ਕਿਹਦੇ ਨਾਲ? ਈਸ ਸੀਸ ਕੇ ਜਟਾ ਕੋ, ਜੋ ਈਸ਼ਰ ਸ਼ਿਵ ਜੀ ਦੇ ਸੀਸ ਦੇ ਜਟਾ ਜੜਾਵਾਂ ਜੜਾਵਾਂ ਨੂੰ ਛੋਂਦੀਆਂ ਆਉਂਦੀਆਂ, ਜਿਸ ਨਦੀ ਦੀਆਂ ਛਟਾ ਕੇ ਲਹਿਰਾਂ ਠੰਡੀਆਂ ਠੰਡੀਆਂ, ਉਹ ਨਦੀ ਤਿੰਨਾਂ ਲੋਕਾਂ ਦੇ ਪਾਪ ਨਾਸ਼ ਕਰ ਦਿੰਦੀ ਹੈ ਬੜੀ ਛੇਤੀ ਨਾਲ। ਦੋਹਰਾ ਤਾਂ ਤੱਟ ਪਰ ਸੰਗਟ ਵਿਪਟ, ਤਾਂ ਤੱਟ ਪਰ ਪਾਉ ਉਸ ਗੰਗਾ ਦੇ ਤੱਟ ਕੇ ਕਿਨਾਰੇ ਦੇ ਉੱਪਰ, ਸੰਗਟ ਕਹੀਏ ਸੰਘਣੇ ਸੰਘਣੇ, ਵਿਪਟ ਕਹੀਏ ਬਰੇਸ਼ ਹੈ। ਵਲ ਕਲ ਫੂਲ ਫਲਾਏ ਅਤੇ ਬੜੇ ਸੁੰਦਰ ਜੋ ਵਲਕਲ ਦੇ ਤਥਾ ਫਲ ਫੁੱਲ ਦੇ ਦੇਣੇ ਹਾਰੇ ਹੈ ਖਾਣ ਪਹਿਣ ਨੂੰ। ਬ੍ਰਿਸ਼ ਸੁਖਦ ਸਰਬਦਾ ਰੁਚਿਤ ਸੋਚ, ਫਿਰ ਸੁਖਦ ਕਈ ਸੁਖ ਦੇਣ ਵਾਲੇ ਹੈ, ਸਰਬ ਦਾ ਕਈ ਸਦਾ ਹੀ, ਅਤੇ ਰੁਚਿਤ ਕਈ ਸੁੰਦਰ ਸੋਚ ਕੇ ਪਵਿੱਤਰ ਹੈ। ਸੁਭ ਵੱਟ ਆਦਕੀ ਛਾਏ, ਚੰਗੀ ਚੰਗੀ ਵੱਟ ਕਈ ਬੋੜ ਆਦਕ ਵੱਡੇ ਵੱਡੇ ਬ੍ਰਿਸ਼ਾਂ ਦੀ ਛਾਏ ਕਹੀਏ ਛਾਂ। ਹਾਂਜੀ, ਵੀ ਸਾਰੇ ਸਮੇਂ ਵਿੱਚ ਫਲ ਫੁੱਲ ਸਥਿਤ ਹੈ, ਉੱਥੇ ਖੁਸ਼ੀ ਅਨੁਸਾਰ ਜਿਸ ਤਰ੍ਹਾਂ ਚਾਹੋ ਸੋ ਖਾਓ, ਅਤੇ ਪਵਿੱਤਰ ਹੈ, ਫਿਰ ਸ੍ਰੇਸ਼ਟ ਛਾਇਆ ਅਤੇ ਬੋੜਾਂ ਆਦਿਕ ਬ੍ਰਿਸ਼ਾਂ ਦੀ ਛਾਂ ਹੈ। ਉੱਥੇ ਉਸ ਗੰਗਾ ਨਦੀ ਦੀ ਮਹਿਮਾ ਕਰ ਰਹੇ ਹੈ। ਤਾ ਤੜ ਸੰਗਟ ਬਿਟਪ ਵਿਪਟ ਲਿਖਿਆ ਕਿਤੇ ਪਾਠ, ਬਿਟਪ ਪਾਠ ਸਹੀ ਹੁੰਦੇ। ਵੀ ਉਹ ਜਿਹੜੀ ਗੰਗਾ ਨਦੀ ਦੱਸੀ ਨਾ, ਜਿਹੜੀ ਸ਼ਿਵਜੀ ਦੇ ਕੇਸਾਂ ਦੇ ਵਿੱਚੋਂ ਦੀ ਲੰਘ ਕੇ ਆ ਰਹੀ ਹੈ, ਇਹਦੀਆਂ ਲਹਿਰਾਂ, ਅਤੇ ਤਿੰਨਾਂ ਲੋਕਾਂ ਦੇ ਪਾਪਾਂ ਨੂੰ ਨਾਸ਼ ਕਰਦੀ ਆ। ਕਹਿੰਦੇ ਤਾ ਤੱਟ ਸੰਗਟ ਬਿਟਪ, ਉਸ ਦੇ ਤੱਟ ਕੇ ਕਿਨਾਰੇ ਦੇ ਪਰ ਕਹੀਏ ਉੱਪਰ, ਸੰਗਟ ਸੰਘਣੇ ਸੰਘਣੇ ਬਿਟਪ ਕਹੀਏ ਬਰੇਸ਼ਿਆ। ਵਲਕਲ ਫੁੱਲ ਵਲਾਏ, ਅਤੇ ਜੋ ਵਲਕਲ ਕਹੀਏ ਭੋਜ ਪੱਤਰ ਜਾਂ ਵਲਕਲ ਆਦਿਕ, ਅਤੇ ਫੁੱਲਾਂ ਦੇ ਫਲਾਏ ਪਾਠ, ਫੁੱਲਾਂ ਅਤੇ ਫਲਾਂ ਦੇ ਨਾਲ ਭਰੇ ਹੋਏ ਆ। ਸੁਖਦ ਸਰਬ ਦਾ ਰੁਚਿਤ ਸੋਚ, ਜੋ ਸੁਖ ਦੇਣ ਵਾਲੇ ਆ ਸਦਾ ਹੀ, ਅਤੇ ਰੁਚਿਤ ਰੁਚਿਤ ਬੜੇ ਸੁੰਦਰ ਆ, ਸੁੱਚ ਪਵਿੱਤਰ ਆ। ਸੁਭ ਵੱਟ ਆਦਿ ਕੀ ਛਾਏ, ਅਤੇ ਵੱਟ ਵੱਟ ਆਦਿ ਵੱਟ ਨਾਮ ਹੁੰਦਾ ਵਾ ਜੀ ਬੋਰਡ ਦਾ, ਬੋਰਡ ਤੋਂ ਆਦਿਕ ਵੱਡੇ ਵੱਡੇ ਬ੍ਰਿਸ਼ਾਂ ਦੀ ਛਾਂ ਵੀ ਬੜੀ ਸ਼ੁਭ ਗਈ ਚੰਗੀ ਹੈ। ਇਸ ਕਰਕੇ ਉਹਦਾ ਆਸਰਾ ਲਾਓ। ਦੋ ਸੁਰ ਠਾ ਆਸ ਸੁਰ ਸਰ ਕੇ ਹੋਏ, ਕਹਿੰਦੇ ਇਸ ਤਰ੍ਹਾਂ ਦੀ ਸੁਰਸਰ ਜੋ ਦੇਵਤਿਆਂ ਦੀ ਨਦੀ ਦੇ ਹੋਏ ਹੁੰਦਿਆਂ, ਕਿਰਪਣ ਨਿਰਪਣ ਦੁਰ ਮੁੱਖਣ ਕੋ, ਕਿਰਪਣ ਜਿਹੜੇ ਕੰਜੂਸ ਆ ਨਿਰਪਣ ਰਾਜੇ ਲੋਕ ਆ ਜੀ, ਤੋ ਕੰਜੂਸਾਂ ਅਤੇ ਰਾਜਿਆਂ ਦੇ ਜਿਹੜੇ ਦੁਰ ਕੀ ਭੈੜੇ ਭੜੇ ਮੁੱਖ ਆ, ਉਸ ਮੁੱਖਾਂ ਨੂੰ ਨਿਰਖਤ ਨਿਪੁੰਨ ਨਾ ਕੋਏ, ਜਿਹੜਾ ਕੋਈ ਨਿਪੁੰਨ ਕੇ ਸਿਆਣਾ ਸਮਝਦਾਰ ਪੁਰਸ਼ ਆ, ਉਹ ਨਿਰਖਤ ਨਾ ਨਿਰਖਦਾ ਵੇਖਦਾ ਨਹੀਂ, ਉਹ ਵੇਖਣਾ ਹੀ ਨਹੀਂ ਚਾਹੁੰਦਾ। ਨਿੱਜ ਕੁੱਖ ਭੋਖਣ ਕਾਰਨ, ਆਪਣੀ ਕੁੱਖ ਨੂੰ ਪੋਲਣ ਕਹੀਏ ਭੋਖਣ ਕਹੀਏ ਪਾਲਣ ਦੇ ਕਾਰਨ ਕਹੀਏ ਵਾਸਤੇ, ਭਾਵੇਂ ਗੰਗਾ ਦੇ ਕੰਢੇ ਦੇ ਰਹਿਣ ਨੂੰ, ਦਰਖਤਾਂ ਦੀ ਛਾਂ ਖਾਣ ਨੂੰ, ਫਲ ਫੁੱਲ ਪੈਰਨ ਨੂੰ, ਭੋਜ ਪੱਤਰ ਸਹਿਜੇ ਹੀ ਮਿਲ ਜਾਂਦੇ ਆ, ਅਤੇ ਫਿਰ ਕੇਵਲ ਆਪਣੇ ਤਨ ਨੂੰ ਪਾਲਣ ਵਾਸਤੇ ਕਿਸੇ ਕਿਸੇ ਰਾਜੇ ਦੇ ਕੰਜੂਸ ਦੇ ਸੂਮਾ ਦੇ ਨਾਨੇ ਦੇ ਜਾਣ ਦੀ ਭਲਾ ਲੋੜ ਕੀ ਹੈ। ਜਿੱਥੇ ਗੰਗਾ ਨਦੀ ਦੇ ਕਿਨਾਰੇ ਸਭ ਕੁਛ ਮਿਲ ਜਾਂਦਾ, ਫਿਰ ਉਹਨਾਂ ਦੇ ਜਿਹੜੇ ਦੁਰਮੁੱਖਣ ਭੈੜੇ ਮੁੱਖਾਂ ਨੂੰ ਵੇਖਣ ਦੀ ਕੀ ਲੋੜ ਆ, ਸਿਆਣਾ ਤਾਂ ਵੇਖਦਾ ਹੀ ਨਹੀਂ, ਕਹਿੰਦਾ ਹੀ ਇਹਨਾਂ ਨੂੰ ਕੀ ਕਰਨਾ ਹੈ, ਪਰ ਸਿਆਣਾ ਹੋਵੇ ਤਾਂ ਫਿਰ ਹੀ ਹੈ ਨਾ, ਉਹੀ ਕਰ ਸਕਦਾ, ਦੂਜਾ ਕੀ ਕਰ ਸਕਦਾ। ਦੋਹਰਾ ਉਤਪਤ ਬਿਪਤਾ ਤਾਪ, ਅਤੇ ਉਤਪਤ ਹੁੰਦਾ ਜੰਮਣਾ, ਜੰਮਣਾ ਅਤੇ ਬਿਪਤਾ ਦੁੱਖ ਕਲੇਸ਼, ਅਤੇ ਤਾਪ ਅਤੇ ਤਾਪ ਕਰਕੇ ਆਦਿਕ ਦੁੱਖਾਂ ਨਾਲ, ਦੁਸਹਿ ਦੁੱਖ ਖੁਦ ਆਦ, ਖੁਦ ਨਾ ਭੁੱਖਦਾ ਭੁੱਖ ਤਰੇ ਤੋਂ ਆਦ, ਜਿਹੜਾ ਦੁੱਖ ਹੈ ਦੁਸਹਿ ਕਹੀਏ ਅਸਹਿ, ਬੜਾ ਕਠਿਨ ਨਾ ਸਹਿਣ ਯੋਗ, ਨਿੱਜ ਕਟਾਂਬ ਅਸ ਵਿਕਲ ਲੱਖ। ਇਸ ਤਰ੍ਹਾਂ ਆਪਣੇ ਪਰਿਵਾਰ ਨੂੰ ਕਟੰਬ ਕਹੀਏ, ਆਪਣੇ ਪਰਿਵਾਰ ਨੂੰ ਵਿਗਲ ਕਹੀਏ ਵਿਆਕਲ ਹੋਇਆ ਲੱਖ ਜਾਣ ਕਰਕੇ, ਕਰੇ ਜੋ ਜਨ ਪ੍ਰਸਾਦ, ਜੋ ਪੁਰਸ਼ ਆਪਣੀ ਭੁੱਖ ਦੂਰ ਕਰ ਲਈ, ਕਿਸੇ ਪਾਸੋਂ ਜਾ ਕੇ ਮੰਗਣਾ ਨਹੀਂ ਚਾਹੁੰਦਾ ਸੀ, ਮਨ ਨਹੀਂ ਪੁਰਸ਼ ਹੋਇਆ ਫਿਰਦਾ ਸੀ। ਕਹਿੰਦੇ ਉਹ ਜਨ ਪ੍ਰਸਾਦ ਦੀ ਕਿਰਪਾ ਕਰਦਾ ਆਪਣੇ ਪਰਿਵਾਰ ਨੂੰ ਦੁਖੀ ਹੋਇਆ ਵੇਖ ਕੇ, ਉਹ ਪੁਰਸ਼ ਪਰਿਵਾਰ ਉਹਦੇ ਕਿਰਪਾ ਕਰਦਾ ਵੀ ਮੇਰਾ ਪਰਿਵਾਰ ਦੁਖੀ, ਜੋ ਆਪਣੇ ਵਾਸਤੇ ਨਹੀਂ ਸੀ ਦੁਖੀ ਹੋਇਆ ਪਰ ਦੂਜਿਆਂ ਵਾਸਤੇ ਉਹਨੂੰ ਦੁਖੀ ਹੋਣਾ ਪੈਂਦਾ। ਵੈਸੇ ਵੀ ਦੁੱਖ ਦੂਜਿਆਂ ਕਰਕੇ ਆਪਣੇ ਕਰਕੇ ਦੁੱਖ ਨਹੀਂ ਕਿਹਾ ਹੁੰਦਾ, ਆਪਦੇ ਬੰਦਾ ਕਿਤੇ ਵੀ ਆਪਣਾ ਟਾਈਮ ਪਾਸ ਕਰ ਹੀ ਲੈਂਦਾ, ਪਰ ਜਦੋਂ ਦੂਜੇ ਨੂੰ ਦੁਖੀ ਵੇਖਦਾ ਤਾਂ ਉਹ ਕਹਿੰਦਾ ਮੈਨੂੰ ਕੁਝ ਕਰਨਾ ਪੈਣਾ ਹੈ, ਪਰੇਸ਼ਾਨੀਆਂ ਉਹਨਾਂ ਦੀ ਹੈਲਪ ਕਰਨੀ ਪੈਣੀ, ਇਸ ਤਰ੍ਹਾਂ ਉਸ ਤਰ੍ਹਾਂ ਕਰਨਾ ਪੈਣਾ ਹੈ। ਸੋ ਆਪਣੇ ਵਾਸਤੇ ਤਾਂ ਬੰਦਾ ਕਹਿੰਦਾ ਵੀ ਜੇ ਭੁੱਖ ਲੱਗੀ ਚਲੋ 2 ਘੰਟੇ ਬਾਅਦ ਖਾ ਲਾਂਗੇ, ਪਰ ਜੇ ਕੋਈ ਦੁਖੀ ਹੈ ਤਾਂ ਫਿਰ ਬੰਦਾ ਨਹੀਂ ਜਰ ਸਕਦਾ। ਦਇਆਵਾਨ ਉਤਪਦ ਬਿਪਤਾ ਤਾਪਤੇ, ਉਤਪਦ ਜੰਮਣ ਤੋਂ ਲੈ ਕੇ ਬਿਪਤਾ ਤਾਪ ਤੋਂ, ਵੀ ਜਿਹੜਾ ਦੁੱਖ ਆ ਨਾ ਖੁਦ ਯਾਦ ਭੁੱਖ ਆਦਿਕ ਦਾ ਦੂਸਰਾ ਵੀ ਕਠਿਨ ਆ, ਇਸ ਤਰ੍ਹਾਂ ਉਹ ਆਪਣੇ ਕੁਟੰਬ ਨੂੰ ਵੇਖ ਕਰਕੇ ਅਤੇ ਕਰੇ ਜੋ ਜਨ ਪ੍ਰਸਾਦ, ਸੋ ਕਰੇ ਸੋ ਜਨ ਪ੍ਰਸਾਦ ਸੋ ਪਾਠ ਇੱਥੋਂ, ਉਹ ਕਹਿੰਦੇ ਜਨ ਜਿਹੜਾ ਪ੍ਰਸਾਦ ਕਿਰਪਾ ਕਰਦਾ ਆਪਣੇ ਪਰਿਵਾਰ ਨੂੰ ਇਸ ਤਰ੍ਹਾਂ ਦੁਖੀ ਹੋਇਆ ਜਾਣ ਕੇ। ਅਤੇ ਉਤਪਦ ਬਿਪਤਾ ਤਾਪ, ਅਤੇ ਉਤਪਦ ਦਾ ਅਰਥ ਹੁੰਦਾ ਪੈਦਾ ਹੋਣਾ ਵੀ ਹੁੰਦਾ ਵਾ, ਕਿ ਜਦੋਂ ਬਿਪਤਾ ਕੋਈ ਪੈਦਾ ਹੁੰਦੀ ਆ ਅਤੇ ਫਿਰ ਤਾਪ ਆ, ਤਾਪ ਦੇ ਕਰਕੇ ਵੀ ਤਾਪ ਅਤੇ ਤਾਪ ਕਰਕੇ ਜਦੋਂ ਬਿਪਤਾ ਉਹਦੇ ਵਿੱਚ ਪੈਦਾ ਹੁੰਦੀ ਆ ਅਤੇ ਦੂਸਰੇ ਦੁੱਖ ਹੁੰਦੇ ਹਨ, ਅਤੇ ਜੋ ਇਹਨਾਂ ਤੋਂ ਕਠਿਨ ਆ ਦੁੱਖ, ਉਹ ਵੀ ਭੁੱਖ ਆਦਿਕ ਤੇ ਦਾ ਹੈ। ਅਤੇ ਜਦੋਂ ਭੁੱਖ ਨਾਲ ਜਿਵੇਂ ਪਿੱਛੇ ਪੜਿਆ ਵੀ ਬੱਚੇ ਖਿੱਚਦੇ ਆ ਕੱਪੜਿਆਂ ਨੂੰ, ਰੋਣ ਦੇ ਟੁੱਕ ਮੰਗਦੇ ਆ, ਇਸ ਤਰ੍ਹਾਂ ਨਿੱਜ ਕੁਟੰਬ ਵਾਸਤੇ ਵਿਕਣ ਲੱਗ, ਆਪਣੇ ਕੁਟੰਬ ਨੂੰ ਇਸ ਤਰ੍ਹਾਂ ਵੇਖ ਕੇ ਨਾ ਵੀ ਮੇਰਾ ਪਰਿਵਾਰ ਬੜਾ ਦੁਖੀ ਹੋਇਆ ਹੈ, ਆਪਣੀ ਘਰ ਵਾਲੀ ਨੂੰ ਵੇਖ ਕੇ। ਕਰੇ ਸੋ ਜਨ ਪ੍ਰਸਾਦ, ਜਿਹੜਾ ਮਨੁੱਖ ਕਿਸੇ ਨੂੰ ਮੰਗਣਾ ਨਹੀਂ ਸੀ ਚਾਹੁੰਦਾ, ਕਿਸੇ ਨੂੰ ਵੇਖਣਾ ਨਹੀਂ ਸੀ ਚਾਹੁੰਦਾ, ਭੁੱਖਿਆ ਪਿਆ ਰਹਿੰਦਾ ਸੀ, ਆਪਣੇ ਪਾਟੇ ਕੱਪੜੇ ਵੀ ਜਰ ਲੈਂਦਾ ਸੀ, ਕਹਿੰਦੇ ਉਹ ਜਨ ਪ੍ਰਸਾਦ ਕਿਰਪਾ ਕਰਦਾ ਆਪਣੇ ਪਰਿਵਾਰ ਨੂੰ ਵੇਖ ਕੇ। ਦੋਹਰਾ ਵਾਹੀ ਪੁਰਖ ਪਰਿਵਾਰ ਕੀ, ਕਹਿੰਦੇ ਹੈ ਦੋਹਰੇ ਵਿੱਚ ਵੀ ਉਹ ਵਾਹੀ ਕੀ, ਉਹੀ ਪੁਰਖ ਜਾਂ ਉਹ ਪੁਰਸ਼ ਆਪਣੇ ਪਰਿਵਾਰ ਦੀ ਬਿਪਤਾ ਹਰਨ ਨਿਮਿਤ, ਭੁੱਖ ਨੰਗ ਰੂਪ ਬਿਪਤਾ ਨੂੰ ਹਰਨ ਨਿਮਿਤ ਹਰਨ ਵਾਸਤੇ, ਨਾਸ ਕਰਨ ਵਾਸਤੇ, ਦੂਰ ਕਰਨ ਵਾਸਤੇ, ਬਾਇਕ ਸਾਇਕ ਖਲੋਂ ਕੇ, ਖਲੁੰਗ ਗਏ ਮੂਰਖਾਂ ਦੇ, ਮੂਰਖ ਪੁਰਸ਼ਾਂ ਦੇ, ਮੂਰਖ ਲੋਕਾਂ ਦੇ, ਬਾਇਕ ਜਿਹੜੇ ਬਚਨ ਨਾ ਸਾਇਕ ਤੀਰਾਂ ਵਰਗੇ, ਹਾਂਜੀ, ਜਾਂ ਖੋਟੇ ਬਚਨ ਆ, ਉਹ ਖੋਟੇ ਬਚਨਾਂ ਰੂਪੀ ਬਾਣਾਂ ਨੂੰ ਸਹੇ ਸਹੀ ਚਿੱਤ ਵਿੱਤ, ਸਹੇ ਸਹਾਰਦਾ ਸਹੀ ਗਈ ਨਿਸ਼ਚੇ ਕਰਕੇ, ਵਿੱਤ ਕਹੀਏ ਕਾਹਦੇ ਵਾਸਤੇ, ਧਨ ਦੇ ਹਿੱਤ ਗਈ ਵਾਸਤੇ, ਨਿਸ਼ਚੇ ਕਰਕੇ ਧਨ ਦੇ ਵਾਸਤੇ ਵੀ ਪੈਸਾ ਕਮਾਊਂਗਾ ਅਤੇ ਉਹਨਾਂ ਨੂੰ ਖਵਾਊਂਗਾ, ਨਹੀਂ ਤਾਂ ਕਿੱਥੋਂ ਖਵਾਊਂਗਾ। ਇਸ ਕਰਕੇ ਉਹ ਪੁਰਸ਼ ਮੂਰਖਾਂ ਦੇ, ਧਨੀਆਂ ਦੇ, ਮਸੂਮਾਂ ਲੋਕਾਂ ਦੇ, ਰਾਜੇ ਲੋਕਾਂ ਦੇ ਬਾਇਕ ਜਿਹੜੇ ਬਚਨ ਆ, ਉਹ ਸਾਇਕ ਕਹੀਏ ਤੀਰਾਂ ਸਮਾਨ ਆ, ਵੱਧ ਘੱਟ ਬੋਲਦੇ ਆ ਅਤੇ ਉਹਨਾਂ ਨੂੰ ਸਹੇ ਸਹਿੰਦਾ ਹੈ, ਸਹੀ ਕਹੀਏ ਨਿਸ਼ਚੇ ਕਰਕੇ, ਹਿੱਤ ਵਿੱਤ, ਵਿੱਤ ਨਾਮ ਧਨ ਦਾ, ਧਨ ਦੇ ਹਿੱਤ ਕਹੀਏ ਵਾਸਤੇ। ਦੋਹਰਾ ਦੁਖੀ ਦੇਖ ਪਰਿਵਾਰ ਨਿੱਜ, ਆਪਣੇ ਪਰਿਵਾਰ ਨੂੰ ਦੁਖੀ ਦੇ ਕੇ, ਨਿੱਜ ਦਾ ਅਰਥ ਆਪਣਾ, ਆਪਣੇ ਪਰਿਵਾਰ ਨੂੰ ਦੁਖੀ ਦੇ ਕੇ, ਦੁਖੀ ਹੋਤ ਮਤ ਹੀਨ, ਬੜਾ ਦੁਖੀ ਹੁੰਦਾ ਹੈ ਜੋ ਮਤ ਤੋਂ ਹੀਣਾ ਹੈ ਪੁਰਸ਼, ਸ੍ਰੇਸ਼ਟ ਬੁੱਧੀ ਤੋਂ ਜੋ ਰਹਿਤ ਹੈ ਉਹ ਆਪਣੇ ਪਰਿਵਾਰ ਨੂੰ ਦੁਖੀ ਦੇ ਕੇ ਬੜਾ ਦੁਖੀ ਹੁੰਦਾ। ਭ੍ਰਿਸ਼ਟ ਆਤਮਾ ਆਨੰਦ ਤੇ ਉਹ ਪੁਰਸ਼ ਆਤਮਾ ਆਨੰਦ ਤੋਂ ਤੇ ਭ੍ਰਿਸ਼ਟੀ ਹੋ ਜਾਂਦਾ ਹੈ, ਭ੍ਰਿਸ਼ਟ ਹੋਇਆ ਹੋਇਆ ਭਇਓ ਦੀਨ ਤੇ ਦੀਨ, ਧਨ ਦੀ ਇੱਛਾ ਕਰਕੇ ਦੀਨਾਂ ਤੋਂ ਵੀ ਦੀਨ, ਗਰੀਬੜਿਆਂ ਤੋਂ ਵੀ ਗਰੀਬੜਾ, ਦੁਖੀਆਂ ਤੋਂ ਵੀ ਦੁਖੀ ਹੋ ਜਾਂਦਾ ਹੈ। ਅਤੇ ਮੰਗਦਾ ਹੈ, ਨੌਕਰੀਆਂ ਕਰਦਾ ਹੈ, ਲੋਕਾਂ ਦੀ ਲੇਲੜੀਆਂ ਕੱਢਦਾ ਹੈ, ਭ੍ਰਿਸ਼ਟ ਆਤਮਾਨੰਦ, ਆਤਮਾਨੰਦ ਤੋਂ ਭ੍ਰਿਸ਼ਟ ਹੋਇਆ ਹੋਇਆ ਭਇਓ ਦੀਨ ਤੇ ਦੀਨ, ਦੀਨ ਤੇ ਦੀਨ ਹੋਇਆ ਹੋਇਆ ਹੈ। ਭਰਥਨ ਮਹਾਰਾਜ ਕਹਿੰਦੇ ਇਸ ਤਰ੍ਹਾਂ ਦੁਖੀਆਂ ਤੋਂ ਵੀ ਦੁਖੀ ਹੋ ਜਾਂਦਾ ਮਨੁੱਖ, ਆਪਣੇ ਪਰਿਵਾਰ ਨੂੰ ਦੁਖੀ ਦੇ ਕੇ ਮਤ ਤੋਂ ਹੀਣਾ, ਆਤਮਾਨੰਦ ਤੋਂ ਸਖਣਾ ਹੀ ਰਹਿ ਜਾਂਦਾ ਹੈ। ਦੋਹਰਾ ਕਰਨਾ ਕਰੇ ਕੁਟੰਬ ਪਰ, ਆਪਣੇ ਪਰਿਵਾਰ ਨੂੰ ਦੁਖੀ ਦੇ ਕੇ ਅਤੇ ਕੁਟੰਬ ਭਾਰ ਉਸ ਪਰਿਵਾਰ ਉੱਪਰ ਕਰਨਾ ਕਰੇ ਕਰੇ ਕਿਰਪਾ ਕਰੇ ਕਰਦਾ ਹੈ। ਠੀਕ ਹੈ ਜੀ, ਕਰਨਾ ਕਰੇ ਕੁਟੰਬ ਭਾਰ ਕਿੱਦਾਂ ਵੀ ਕਰਕੇ ਪਰਿਵਾਰ ਉੱਪਰ ਕਰਨਾ ਕਿਰਪਾ ਕਰਦਾ ਹੈ। ਦੁਖੀ ਦੇਖਦੇ ਅੰਧ ਦੁਖੀ ਦੇਖ ਕੇ ਉਹਨਾਂ ਨੂੰ ਅੰਧ ਗਿਆ ਗਿਆਨੀ। ਇਹ ਬੇਵਿਚਾਰ ਬੇਸਮਝ ਮਨੁੱਖ ਗਿਆਨ ਦੇ ਨੇਤਰਾਂ ਤੋਂ ਅੰਧਾ ਹੋਇਆ ਹੋਇਆ, ਵਿਵੇਕ ਅਤੇ ਵਿਵਰਾਗ ਰੂਪੀ ਜਿਹੜੇ ਇਹ ਨੇਤਰਾਂ ਤੋਂ ਅੰਨਾ ਹੋਇਆ, ਇਹ ਆਪਣੇ ਪਰਿਵਾਰ ਉੱਪਰ ਕਿਰਪਾ ਕਰਦਾ ਹੈ ਦੁਖੀ ਹੋਇਆ ਹੋਇਆ, ਉਹਨਾਂ ਨੂੰ ਦੁਖੀ ਦੇਖਦੇ। ਨਾਰਤੇ ਦੁੱਖ ਟਰਤੇ ਨਾ, ਕਹਿੰਦੇ ਵੀ ਉਹਨਾਂ ਦੇ ਦੁੱਖ ਫਿਰ ਵੀ ਪੁਰਸ਼ ਗੁਣ ਟਰਤੇ ਨਾ ਟਾਲਦੇ ਨਹੀਂ ਹੈ। ਤੇ ਜੋ ਅਦਿਸ਼ਟ ਪ੍ਰਤਿਬੰਧ, ਕਿਉਂ ਵੀ ਕਿੰਨਾ ਵੀ ਯਤਨ ਕਰੇ ਜੀਵ ਉਹ ਤੇ ਜੇ ਕਹੀਏ ਉਹਨਾਂ ਦੇ ਜੋ ਅਦਿਸ਼ਟ ਕਰਮ ਆ ਨਾ ਪ੍ਰਤਿਬੰਧ, ਉਹੀ ਰੋਗ ਪਾਉਣ ਵਾਲੇ ਹੈ। ਉਹ ਜਿਹੜੇ ਕਰਮ ਹੈ ਪ੍ਰਤਿਬੰਧ ਮਾੜੇ ਕਰਮ, ਉਹੀ ਉਹਨਾਂ ਦੇ ਦੁੱਖ ਟਾਲਣ ਨਹੀਂ ਦਿੰਦੇ ਹੈ। ਇਹ ਮਨੁੱਖ ਤੇ ਬੜੀ ਕੋਸ਼ਿਸ਼ ਕਰਦਾ, ਵੇਖੋ ਇਹ ਗੱਲ ਬਿਲਕੁਲ ਸੱਚੀ ਹੈ। ਇਹ ਤੇ ਜੋ ਮੈਂ ਕੀਆ ਸੋ ਮੈਂ ਪਾਇਆ, ਉਹ ਹੁਣ ਹੁੰਦਾ ਹੈ ਤੇ ਬੜੀ ਬਿਪਤਾ ਪੈਂਦੀ ਹੈ। ਮਨੁੱਖ ਵਿਚਾਰਾ ਕੀ ਕਰ ਸਕਦਾ, ਜਿੱਥੇ ਪਰਮੇਸ਼ਰ ਨੇ ਅਸੀਂ ਬਣਤਰ ਬਣਾ ਦਿੱਤੀ ਹੈ, ਕਰਨਾ ਕਰੇ ਕੁਟੰਬ ਵਰ ਕਿਰਪਾ ਤੇ ਬੜੀ ਕਰਦਾ ਪਰਿਵਾਰ ਉੱਪਰ, ਦੁਖੀ ਦੇਖ ਕੇ ਤੇ ਕਹੀਏ ਉਹਨਾਂ ਉੱਪਰ ਉਹਨਾਂ ਨੂੰ ਦੁਖੀ ਦੇ ਕੇ ਅੰਧ ਗਈ ਅੰਨਾ ਹੋਇਆ। ਨਾ ਰੱਤੇ ਦੁੱਖ ਟਰਤੇ ਨਾ, ਪਰ ਦੁੱਖ ਉਹਨਾਂ ਦੇ ਕਹਿੰਦੇ ਟਲਦੇ ਨਹੀਂ ਹੈ। ਠੀਕ ਹੈ ਜੀ, ਨਰਤੇ ਦੁੱਖ ਟਰਤੇ ਨਾ, ਅਤੇ ਕਿ ਉਹਨਾਂ ਦੇ ਜਿਹੜੇ ਦੁੱਖ ਆ ਉਹ ਪੁਰਸ਼ ਕੋਲੋਂ ਟਲਦੇ ਨਹੀਂ ਹੈ, ਦੂਰ ਨਹੀਂ ਹੁੰਦੇ, ਭਾਵੇਂ ਕਿਤਨਾ ਵੀ ਯਤਨ ਕਰੇ। ਸਗੋਂ ਜਿਹੜੇ ਅਦਿਸ਼ਟ ਕਰਮ ਆ ਨਾ ਖੋਟੇ ਕਰਮ ਆ, ਉਹ ਪ੍ਰਤੀਬੰਧ ਰੋਗ ਪਾ ਛੱਡਦੇ ਹਨ। ਉਹੀ ਅਦਿਸ਼ਟ ਜਿਹੜੇ ਕਰਮ ਆ ਉਹ ਪ੍ਰਤੀਬੰਧ ਰੋਗ ਪਾ ਛੱਡਦੇ, ਸੁੱਖਾਂ ਵਿੱਚ ਸੁੱਖ ਦੇਣ ਹੀ ਨਹੀਂ ਦਿੰਦੇ ਉਹ ਕਰਮ। ਨਰ ਅਤੇ ਦੁੱਖ ਡਰਦੇ ਨਾ ਤਿਹ ਜੋ ਅਦਿਸ਼ਟ ਪ੍ਰਤੀਬੰਧ, ਤਿਹ ਜੇ ਕਿ ਉਹਨਾਂ ਦੇ ਜੋ ਅਦਿਸ਼ਟ ਕਰਮ ਆ ਉਹੀ ਪ੍ਰਤੀਬੰਧ ਰੋਗ ਪਾਉਂਦੇ ਆ ਉਹਨਾਂ ਦੇ ਸੁੱਖ ਵਿੱਚ। ਠੀਕ ਹੈ ਜੀ, ਇਹ ਦੋਹਰਾ ਕਈ ਗ੍ਰੰਥਾਂ ਵਿੱਚ ਹੈ ਨਹੀਂ ਆ, ਪਰ ਇਹ ਹੈ ਇਸ ਅਧਿਆਏ ਵਿੱਚ ਦੋਹਰਾ। ਜਾਸ ਕਿਰਪਾ ਕੀ ਕਿਰਪਾ ਕਰ, ਨਾਸੈ ਉਬੈ ਆਨੰਦ। ਕਹਿੰਦੇ ਜਾਸ ਕਿਰਪਾ ਕੀ, ਜਿਸ ਪਰਿਵਾਰ ਉੱਪਰ ਕਿਰਪਾ ਕਰਕੇ, ਜਾਸ ਕਿਰਪਾ ਕੀ ਜਿਸ ਪਰਿਵਾਰ ਦੀ ਕਿਰਪਾ ਦੀ ਇਹ ਲੋੜ ਸਮਝ ਕੇ ਇਹ ਕਿਰਪਾ ਕਰਦਾ ਦੁਖੀ ਹੋ ਕੇ, ਨਾਸੈ ਉਬੈ ਆਨੰਦ। ਕਹਿੰਦੇ ਵੀ ਇਸਦਾ ਤੇ ਉਬੇ ਕੇ ਦੋਵੇਂ ਲੋਕਾਂ ਦੇ ਆਨੰਦ ਨਾਸੇ ਨਾਸ ਹੋ ਜਾਂਦੇ ਹੈ। ਠੀਕ ਹੈ ਜੀ, ਕਿਉਂ ਨਾਸ ਹੋ ਜਾਂਦੇ ਆ, ਉਹਨਾਂ ਦੇ ਸੁੱਖ ਬਦਲੇ ਇਹ ਭੱਜਾ ਫਿਰਦਾ ਹੈ ਰਾਤ ਦਿਨ। ਰਾਤ ਜੇ ਸੋਏ ਦਿਨ ਕਰ ਹੈ ਕਾਮ, ਰਾਤ ਸੋ ਜਾਂਦੇ ਦਿਨ ਕੰਮ ਕਰਦਾ, ਬੰਦਗੀ ਕੋਈ ਕਰਦਾ ਨਹੀਂ, ਅਤੇ ਇੱਥੋਂ ਦਾ ਸੁੱਖ ਆਤਮਾ ਆਨੰਦ ਵੀ ਨਾ ਲਿਆ। ਅਤੇ ਜਦੋਂ ਇਹ ਪਰਲੋਕ 'ਚ ਜਾਂਦਾ ਸਰੀਰ ਛੱਡ ਕੇ, ਅਤੇ ਉਦੋਂ ਫਿਰ ਉੱਥੇ ਹਿਸਾਬ ਕਿਤਾਬ ਹੋਣਾ, ਬੰਦਗੀ ਕੋਈ ਕੀਤੀ ਨਹੀਂ ਹੁੰਦੀ ਹੈ, ਅਤੇ ਪਰਿਵਾਰ ਦਾ ਮੋਹ ਕਰਕੇ ਭੱਜਿਆ ਫਿਰਦਾ ਰਹਿੰਦਾ ਹੈ। ਉਹਨਾਂ ਦੇ ਕਰਮਾਂ ਦਾ ਫਲ ਸੀ ਸੁੱਖ ਦੇ ਚੱਕਰ 'ਚ ਇਹਨੇ ਆਪਣਾ ਵੀ ਕੰਮ ਖਰਾਬ ਕਰ ਲਿਆ। ਤਾਂ ਕਹਿੰਦੇ ਜਾਸ ਕਿਰਪਾ ਕੀ ਕਿਰਪਾ ਕਰ, ਜਿਸ ਪਰਿਵਾਰ ਦੇ ਉੱਪਰ ਕਿਰਪਾ ਕਰਨ ਦੀ ਲੋੜ ਰੱਖ ਕੇ ਇਹ ਕਿਰਪਾ ਕਰਨਾ ਚਾਹੁੰਦਾ ਸੀ, ਨਾਸੇ ਉਬੇ ਆਨੰਦ, ਉਸ ਕਰਕੇ ਤੇ ਉਬੇ ਦੋਨੋਂ ਹੀ ਆਨੰਦ ਨਾਸੇ ਨਾਸ ਹੋ ਜਾਂਦੇ ਹੈ। ਤਾਂ ਕਰਨਾ ਅਤੇ ਨਰਨ ਕੋ ਪਰਥਰ ਮਾਰ, ਕਹਿੰਦੇ ਮੈਂ ਕਹਿੰਦਾ ਵੀ ਇਹੋ ਜਿਹੜੀ ਤਾਂ ਕਹੀ ਉਹ ਜਿਹੜੀ ਕਿਰਪਾ ਕਰਨੀ ਹੈ ਉਸ ਕਿਰਪਾ ਤੋਂ ਤੇ ਨਰਨ ਕੋ ਕਹੀ ਇਸ ਪੁਰਸ਼ ਨੂੰ ਮਰਨਾ ਸ਼ੁਭ ਬਿਨ ਮੰਦ, ਮਰਨਾ ਸ਼ੁਭ ਕੇ ਚੰਗਾ ਹੈ ਜਿਹੜਾ ਮੰਦੀ ਇਹ ਹਾਲਤ ਤੋਂ ਬਿਨਾਂ ਬਿਨ ਮੰਦ ਠੀਕ ਹੈ ਜੀ। ਇਸ ਉਸ ਕੰਮ ਨਾਲੋਂ, ਇਹੋ ਜਿਹੀ ਕਿਰਪਾ ਕਰਨ ਨਾਲੋਂ ਮਰ ਜਾਣਾ ਪੁਰਸਤਾ ਸ੍ਰੇਸ਼ਟ ਹੈ, ਕਿਉਂਕਿ ਮਰ ਜਾ ਕੇ ਨਰਕਾਂ 'ਚ ਨਹੀਂ ਪਏਗਾ। ਜੀਵ ਜੋ ਹੈ ਕਵਿਤ ਛਲ ਨਹੀਂ ਕਰੇਗਾ ਪਰਿਵਾਰ ਨੂੰ ਪਾਲਣ ਵਾਸਤੇ। ਮਨ ਮੇਰੇ ਭੂਲੇ ਕਬਰ ਨਾ ਕੀਜੈ, ਅੰਤ ਅਦਨ ਮੇਰਾ ਤੇਰੇ ਜੀ ਪਹਿ ਲੀਜੈ। ਇੱਥੇ ਜੇ ਵਾਲ ਛਲ ਕਰੂਗਾ ਭੱਜਾ ਫਿਰੂਗਾ, ਉੱਥੇ ਇਹਦੇ ਪੀੜਿਆ ਜਾਏਗਾ। ਅਤੇ ਜੇ ਇੱਥੇ ਮਰਨਾ ਹੀ ਇਹਦਾ ਚੰਗਾ ਹੋ ਜੂ, ਛੇਤੀ ਮੋਹ ਮੂਹ ਜਿਹਾ ਛੱਡ ਕੇ ਬੰਦਗੀ ਕਰਕੇ ਮਰ ਜੂ, ਅਤੇ ਅਗਲੇ ਬੰਨੇ ਚਲੋ ਇੱਥੇ ਤਾਂ ਬੰਦਗੀ ਕਰ ਲੂ, ਮੋਹ ਤੋੜ ਕੇ ਤਾਂ ਚਲੋ ਕਹਿਣਗੇ ਗੱਲਾਂ ਬਾਤਾਂ ਕਰਾ ਲੂ, ਪਰ ਅਗਲੇ ਪਾਸੇ ਤਾਂ ਪਲਾ ਹੋ ਨਾ। ਹਾਂਜੀ, ਮੰਦ ਜਿਹੜੀ ਗਤੀ ਆ ਉਹ ਤੋਂ ਤਾਂ ਬਾਜੂਗਾ, ਨਰਕਾਂ ਤੋਂ ਤਾਂ ਬਾਜੂਗਾ ਨਾ। ਇਸ ਕਰਕੇ ਮਰਨਾ ਚੰਗਾ ਦਾ ਇਹੋ ਜਿਹੀ ਕਿਰਪਾ ਕਰਨ, ਜਿੱਥੇ ਭੱਜਾ ਫਿਰਦਾ ਉਹਨਾਂ ਵਾਸਤੇ। ਸੋ ਇਹ ਭਰਥਰ ਜੀ ਮਹਾਰਾਜ ਕਹਿ ਰਹੇ ਆ, ਪਾਪ ਪਰਮਾਰਥ ਆਪਣਾ ਸਵਾਰਨਾ ਚਾਹੀਦਾ, ਜਿਵੇਂ ਕਹਿੰਦੇ ਉਹਨਾਂ ਦੇ ਕਹਿਣ ਦਾ ਮਤਲਬ, ਜਿਵੇਂ ਮੈਂ ਆਪਣਾ ਸਭ ਕੁਝ ਛੱਡ ਕੇ ਅਤੇ ਬੰਦਗੀ ਕੀਤੀ ਹੈ, ਇਸ ਤਰ੍ਹਾਂ ਮਨੁੱਖ ਨੂੰ ਕਰਨ ਲਈ ਪ੍ਰੇਰਿਤ ਕਰ ਰਹੇ ਹੈ। ਸੋ ਅਰਥਾ ਤਤ ਤਤ ਕਰਤੇ ਕਾਮ ਭਵਤ, ਤਤ ਤਤ ਕਰਤੇ ਸੋ ਸੋ ਕਹਿੰਦੇ ਹੈ, ਤਤ ਨਾਮ ਉਹ ਕਰਤੇ ਕਾਮ ਭਵਤ, ਕਹਿੰਦੇ ਉਹ ਕੰਮ ਕਰਦੇ ਹੈ ਪੁਰਸ਼, ਉਹ ਕੰਮ ਕਰ ਰਹੇ ਪੁਰਸ਼ ਦੁੱਖ ਪ੍ਰਣਾਮ ਜਿਤ, ਜਿਨ੍ਹਾਂ ਕਰਮਾਂ ਦਾ ਪ੍ਰਣਾਮ ਫਲ ਕੀ ਦੁੱਖ ਹੈ। ਸਮਝ ਆਈ? ਤਤ ਤਤ ਕਰਤੇ ਕਾਮ ਭਵਤ, ਉਹ ਕਰਦੇ ਹੈ ਕਾਮ। ਸੋਰਠਾ ਸ਼ ਸੋਰਠਾ ਬਸ਼ਰਾਮ ਗਲਤ ਲੱਗਾ। ਤਤ ਤਤ ਕਰਦੇ ਕਾਮ, ਉਹ ਕੰਮ ਕਰਦੇ ਪੁਰਸ਼ ਭਵਤ ਦੁੱਖ ਪਰਿਣਾਮ ਜਿਤ, ਜਿਤ ਕਹੀਏ ਜਿਨ੍ਹਾਂ ਦਾ ਪ੍ਰਣਾਮ ਫਲ ਦੁੱਖੀ ਭਵਤ ਕਹੀਏ ਹੁੰਦਾ ਹੈ। ਅਤੇ ਅਨਕੰਪਾ ਦਾਮ ਕਰੇ, ਇਸਤਰੀ ਉੱਤੇ ਜਿਹੜੀ ਅਨਕੰਪਾ ਕਿਰਪਾ ਕਰਨੀ ਹੈ, ਇਹ ਤਾਂ ਦਾਮ ਰੱਸੀ ਹੀ ਗਲੇ ਵਿੱਚ ਭਰੀ ਪਸਵਤ ਚਰੇ, ਇਹ ਉਹ ਜੀਵ ਦੇ ਗਲੇ ਦੇ ਵਿੱਚ ਪਸ਼ੂਵਤ ਭਰੀ ਕਹੀਏ ਪੈ ਜਾਂਦੀ ਹੈ, ਅਤੇ ਉਸ ਵਿੱਚ ਵਧਿਆ ਹੋਇਆ ਪਸ਼ੂਆਂ ਵਾਂਗ ਇਹ ਚਰੇ ਵਿਚਰਦਾ ਫਿਰਦਾ ਰਹਿੰਦਾ ਹੈ। ਹਾਂਜੀ, ਆਹੀ ਸਮਝ ਹੈ। ਤਦ ਤਦ ਕਰਤੇ ਕਾਮ, ਸੋਰਠਾ ਜੂ ਐਵੇਂ ਕੁਛ ਰਾਮ ਗਲਤ ਹੋ ਗਿਆ ਸੀ ਪਹਿਲਾਂ, ਕਿ ਉਹ ਕੰਮ ਕਰਦੇ ਪੁਰਸ਼ ਉਹ ਕੰਮ ਕਰ ਰਹੇ ਹੈ ਭਵਤ ਦੁੱਖ ਪ੍ਰਣਾਮ ਜਿਤ, ਜਿਨ੍ਹਾਂ ਦਾ ਪ੍ਰਣਾਮ ਫਲ ਦੁੱਖ ਹੀ ਭਵਤ ਅੰਤ ਨੂੰ ਹੁੰਦਾ ਹੈ। ਤੀ ਅਨਕੰਪਾ ਦਾਮ ਕਰੇ, ਵੀ ਕਿਉਂ ਕਰਦੇ ਹੈ? ਉੱਤਰ ਦਿੰਦੇ ਤੇ ਵੀ ਇਸਤਰੀ ਉੱਪਰ ਜੋ ਕਰੀ ਹੈ ਨਾ ਕਿਰਪਾ, ਸੋ ਕਿਰਪਾ ਰੂਪੀ ਰੱਸੀ ਗਲ ਵਿੱਚ ਪਈ ਹੋਈ ਹੈ। ਤੀ ਅਨਕੰਪਾ ਦਾਮ ਕਰੇ, ਅਸਲ ਵਿੱਚ ਇਸਤਰੀ ਦੀ ਜਿਹੜੀ ਉੱਪਰ ਅਨਕੰਪਾ ਕਿਰਪਾ ਕਰ ਰਿਹਾ, ਇਹੀ ਇਹਦੇ ਗਲੇ ਵਿੱਚ ਦਾਮ ਰੱਸੀ ਪਈ ਹੋਈ ਹੈ। ਪਰੀ ਪਸਵਤ ਚਰੇ, ਅਤੇ ਪਈ ਹੋਈ ਆ, ਪਰੀ ਨਾ ਪਈ ਹੋਈ ਹੈ, ਅਤੇ ਪਸਵਤ ਪਸ਼ੂਵਾਤ ਇਹ ਚਰੇ ਵਿਚਰ ਰਿਹਾ ਹੈ, ਫਿਰਦਾ ਹੈ, ਝੂਮਦਾ ਫਿਰਦਾ। ਬੜਾ ਕਮਾਊ ਮੈਂ, ਅਤੇ ਮੇਰੇ ਤਾਂ ਕੋਈ ਆਸਾ ਪਾਸਾ ਨਹੀਂ ਲੱਗਣ ਡਿਆ, ਇੰਨਾ ਕਮਾਊ ਹਾਂ। ਅਸਲ ਵਿੱਚ ਸਾਰੀ ਕਾਮ ਦੀ ਦ੍ਰਿਸ਼ਟੀ ਕਰਕੇ ਇੰਨਾ ਪਸਾਰਾ ਖਿਲਾਰਾ ਪਾਉਣਾ ਪੈਂਦਾ ਹੈ, ਇਹ ਤਾਂ ਭਰਤੀ ਜੀ ਨੇ ਲਿਖਿਆ। ਜੇ ਆਪਾਂ ਉੱਥੇ ਸੋਚੀਏ ਤਾਂ ਪਰਮੇਸ਼ਰ ਨੇ ਵੇਖੋ ਸ੍ਰਿਸ਼ਟੀ ਰਚੀ ਹੈ, ਅਤੇ ਜੀਵਾਂ ਨੂੰ ਇੱਦਾਂ ਇੱਦਾਂ ਲਾਇਆ ਹੋਇਆ ਹੈ। ਆਪਣਾ ਮਹਾਰਾਜ ਨੇ ਖੇਲ ਤਮਾਸ਼ਾ ਦੇ ਕਾਇਮ ਰੱਖਣਾ ਹੀ। ਦੋਹਰਾ ਦੁੱਖ ਵਿਸਰਜਣ ਕਿਰਪਨ ਦੀ, ਤੀ ਨਾਮ ਬੁੱਧੀ ਦਾ ਹੈ, ਕਿਰਪਨ ਨਾਮ ਕੰਜੂਸ ਦਾ, ਸੂਮ ਦਾ। ਸੂਮ ਬੁੱਧੀ ਵਾਲਾ ਪੁਰਸ਼ ਜਿਹੜਾ ਹੈ ਦੁੱਖ ਦੇਣ ਵਾਲਾ ਪ੍ਰਚਾਰ ਦਾ ਤਿਆਗ ਕਰਦਾ ਹੀ ਨਹੀਂ ਹੈ, ਅਤੇ ਸਹਿਤ ਕਸ਼ਟ ਅਤੇ ਕਸ਼ਟ, ਸਗੋਂ ਕਸ਼ਟ ਅਤੇ ਕਸ਼ਟ, ਦੁੱਖ ਤੋਂ ਦੁੱਖ ਸਹਿਤ ਸਹਾਰਦਾ ਹੈ। ਦੁੱਖ ਵਿਸਰਜਣ ਕਿਰਪਨ ਦੀ, ਦੁੱਖ ਦਾ ਜਿਹੜਾ ਵਿਸਾਰਨਾ ਹੈ ਕੰਜੂਸ ਤਾਂ ਕਹਿੰਦੇ ਛੱਡਦਾ ਹੀ ਨਹੀਂ ਹੈ। ਦੁੱਖ ਵਿਸਰਜਣ ਕਿਰਪਨ ਦੀ, ਸਹਿਤ ਕਸ਼ਟ ਅਤੇ ਕਸ਼ਟ, ਖੋਟੀ ਬੁੱਧੀ ਵਾਲਾ, ਹਾਂਜੀ, ਕਿਰਪਨ ਦੀ, ਤੀਨਾ ਬੋਧੀ ਦਾ ਕਿਰਪਨ ਆ ਕੰਜੂਸ ਦਾ, ਖੋਟੀ ਬੁੱਧੀ ਵਾਲਾ ਕਹਿ ਲਓ, ਕੰਜੂਸ ਬੁੱਧੀ ਵਾਲਾ ਕਹਿ ਲਓ। ਪੁਰਸ਼ ਦੁੱਖਦਾਈ ਸੰਬੰਧੀਆਂ ਦਾ ਤਿਆਗ ਨਹੀਂ ਕਰਦਾ ਹੈ, ਠੀਕ ਹੈ। ਦੁੱਖਾਂ ਨੂੰ ਤਾਂ ਵਿਸਰਜਣ ਕੇ ਵਿਸਾਰਨਾ ਹੀ ਨਹੀਂ ਚਾਹੁੰਦਾ, ਸਹਿਤ ਕਸ਼ਟ ਦੇ ਕਸ਼ਟ, ਸਗੋਂ ਦੁੱਖ ਤੋਂ ਦੁੱਖ ਸਹਾਰਦਾ ਹੈ। ਨਿਸਬਾਸਰ ਆਸਰ ਮਤੀ ਨਿਸ ਨਾਮ ਰਾਤ ਦਾ, ਸਗੋਂ ਬਾਸਰ ਨਾਮ ਦਿੰਦਾ, ਰਾਤ ਦਿਨ ਆਸਰ ਦੇ ਰਾਕਸ਼ਾਂ ਵਾਲੀ ਬੁੱਧੀ ਜਿਹੜੀ ਧਾਰ ਕਰਕੇ ਕਰਤ ਸਵਾਬ ਕੋ ਨਸ਼ਟ ਕਰਦਾ ਹੈ ਸਵੈ ਆਪ, ਇਹ ਸੰਧੀਕਰਨ ਕਰਨ ਆਪਣੇ ਆਪ ਨੂੰ ਨਸ਼ਟ ਹੀ ਕਰਦਾ ਹੈ ਅਤੇ ਆਪਣੇ ਆਪ ਨੂੰ ਨਸ਼ਟ ਕਰ ਰਿਹਾ ਹੈ ਅਤੇ ਆਪਣੇ ਆਪ ਨਸ਼ਟ ਜੀਵ ਕਰਦੇ ਰਹਿ ਰਹੇ ਹੈ। ਦਿਸ ਬਾਸਰ ਆਸਰਮਤੀ, ਰਾਤ ਦਿਨ ਰਾਕਸ਼ੀ ਬੁੱਧੀ ਧਾਰਨ ਕਰਕੇ ਰਹਿੰਦਾ ਹੈ, ਆਸਰਮਤੀ ਦੇਵਤਿਆਂ ਵਾਲੀ ਮਤੀ ਮਤ, ਅਤੇ ਆਫਰਿਆ ਫਿਰਦਾ ਵਿਹਰਿਆ ਫਿਰਦਾ, ਕਰਤ ਸਵਾਬ ਕੋ ਨਸ਼ਟ ਕਰਦਾ ਹੈ ਸਵਾਪ ਆਪਣੇ ਆਪ ਨੂੰ ਨਸ਼ਟ, ਆਪਣੇ ਆਪ ਨਸ਼ਟ ਕਰ ਰਿਹਾ ਹੈ। ਵਾਹਿਓ ਜਾਤ ਭਾਵ ਸਿੰਧ, ਅਤੇ ਭਾਵ ਸਿੰਧ ਸੰਸਾਰ ਸੰਬੰਧ ਦੇ ਵਿੱਚ ਵਹਿਓ ਜਾਂਦਾ, ਵਹਿ ਜਾਂਦਾ, ਰੁੜਿਆ ਜਾਂਦਾ ਹੈ, ਰੁੜੇ ਜਾਂਦੇ ਨੇ। ਪਾਇਓ ਕਸ਼ਟ ਆਵਾਜ਼, ਅਤੇ ਉਹ ਕਸ਼ਟ ਪਾਇਓ ਪਾਇਆ ਹੈ ਨਾ ਜੀਵਾਂ ਨੇ, ਇਹ ਸੰਸਾਰ ਸਮੁੰਦਰ ਚ ਵਹਿ ਜਾਂਦੇ ਨੇ। ਆਵਾਜ਼ ਜੋ ਵਾਚ ਨਹੀਂ ਕੀਤਾ ਜਾ ਸਕਦਾ, ਕਥਨ ਨਹੀਂ ਕੀਤਾ ਜਾ ਸਕਦਾ, ਕਿਹਾ ਨਹੀਂ ਜਾ ਸਕਦਾ, ਦਇਆ ਨਾ ਸੱਠ ਨਿਜ ਪਰ ਕਰੇ। ਵੇਖੋ ਇਹਦੀ ਹਾਲਤ, ਕਹਿੰਦੇ ਇਹ ਸੱਠ ਮੂਰਖ ਪੁਰਖ ਆਪ ਨਿਜ ਪਰ ਆਪਣੇ ਉੱਪਰ ਤੇ ਦਇਆ ਹੀ ਨਹੀਂ ਕਰਦਾ ਹੈ। ਜਾਂ ਤੇ ਦੁੱਖ ਤੇ ਵਾਚ, ਵੀ ਜਿਸ ਕਰਕੇ, ਜਾਂ ਤੇ ਕਹੀਏ ਜਿਸ ਕਰਕੇ ਇਹ ਦੁੱਖ ਤੋਂ ਬਾਚ ਕੇ ਬਚ ਜਾਵੇ, ਦੁੱਖ ਤੋਂ ਬਚ ਜਾਵੇ, ਐਸਾ ਉਦਮ ਦੇ ਕਰਕੇ ਇਹ ਰਾਜੀ ਹੀ ਨਹੀਂ ਹੈ। ਕੌਣ ਚਾਹੁੰਦਾ, ਆਪਾਂ ਕਦੇ ਚਾਹੁੰਦੇ ਹਾਂ? ਹਾਂਜੀ, ਕਹਿੰਦੇ ਆ ਵੀ ਕੌਣ ਕਿਸੇ ਦਾ ਬਣਦਾ ਹੈ, ਅਤੇ ਉਹ ਫਿਰ ਵਿਦਵਾਨ ਸੰਤ ਮਹਾਂਪੁਰਸ਼ ਕਹਿੰਦੇ ਵੀ ਤੁਸੀਂ ਆਪਣੇ ਆਪ ਨੂੰ ਵੇਖ ਲਓ, ਤੁਸੀਂ ਕਿੰਨਾ ਕੁ ਆਪਣੇ ਆਪ ਦੇ ਬਣ ਰਹੇ ਹੋ, ਭਾਵ ਆਪਣੇ ਆਤਮ ਸਰੂਪ ਦਾ ਆਨੰਦ ਅਸੀਂ ਕਿੰਨਾ ਕੁ ਮੰਨ ਰਹੇ ਹਾਂ, ਕੋਈ ਨਹੀਂ ਮੰਨ ਰਹੇ। ਬਾਰ ਬਾਰ ਦੀ ਦੌੜੀ ਹੈ ਨਾ ਜਿੰਨੀ ਵੀ ਹੈ, ਮਾਇਆ ਵਡਿਆਈ ਭੁੱਖ, ਅਤੇ ਬਸ ਇਹੋ ਸਰੀਰ ਦਾ ਹੀ ਸਭ ਕੁਝ ਹੈ। ਆਤਮ ਸਰੂਪ ਨੂੰ ਕੌਣ ਜਾਣ ਰਿਹਾ ਹੈ? ਵਾਹਿਓ ਜਾਤ ਭਾਵ ਸਿੰਧ, ਮੈਂ ਸੰਸਾਰ ਸਮੁੰਦਰ ਵਿੱਚ ਰੁੜਿਆ ਜਾਂਦਾ ਹੈ, ਪਾਇਓ ਕਸ਼ਟ ਆਵਾਜ਼, ਅਤੇ ਦੁੱਖ ਪਾ ਰਿਹਾ ਜੋ ਕਿਹਾ ਨਹੀਂ ਜਾ ਸਕਦਾ, ਆਵਾਜ਼ ਪਾ ਬਾਜ ਤੋਂ ਕਥਨ ਤੋਂ ਰਿਹਾ ਅਤੇ ਕਿਹਾ ਨਹੀਂ ਜਾ ਸਕਦਾ, ਅਤੇ ਇਹੋ ਜਿਹਾ ਕਸ਼ਟ ਪਾਇਆ ਸਜੀਵਾਂ ਨੇ। ਦਇਆ ਨਾ ਸੱਠ ਨਿਜ ਪਾਰ ਕਰੇ, ਅਤੇ ਦਇਆ ਤਾਂ ਕਰਦਾ ਨਹੀਂ ਮੂਰਖ ਆਪਣੇ ਉੱਪਰ ਕਦੀ, ਜਾਂ ਦੇ ਦੁੱਖ ਦੇ ਬਾਜ ਵੀ, ਜਿਸ ਕਰਕੇ ਦੁੱਖ ਤੋਂ ਛੁੱਟ ਜਾਵੇ, ਬਚ ਜਾਵੇ। ਸੋ ਅੱਜ ਇੱਥੇ ਆਪਾਂ ਸਮਾਪਤੀ ਕਰੀਏ, ਕਾਫੀ ਸਮਾਂ ਹੋ ਗਿਆ, 14 ਛੰਦ ਹੋ ਚੁੱਕੇ, ਕੁਝ ਜਿਹੜੇ ਛੰਦ ਦੋ ਤਿੰਨ ਉਹ ਕਈ ਪੋਥੀਆਂ 'ਚ ਹੈ ਨਹੀਂ ਆ, ਜਿੱਥੋਂ ਆਪਾਂ ਕੀਤਾ ਉੱਥੇ ਹੈ, ਇਹ ਵੀ ਆਪਣੇ ਜਿਹੜੇ ਯਾਦਗਾਰ ਲੈਣੇ ਲਿਖ ਲੈਣੇ। ਭੁੱਲਾ ਜੋਗਾਂ ਦੀ ਖਿਮਾ ਜੀ ਵਿਚਾਰਾਂ ਦੀ ਸਮਾਪਤੀ। ਵਾਹਿਓ ਜਾਤ ਪਵ ਸਿੰਧ, ਮੈਂ ਪਾਇਓ ਕਸ਼ਟ ਆਵਾਚ, ਦਇਆ ਨੂੰ ਸੱਠ ਨਿਜ ਪਾਰ ਕਰੇ, ਜਾਂ ਤੇ ਦੁੱਖ ਦੇ ਬਾਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।